ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਊਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਸ਼ੰਤ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁੱਲੀਐ ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾਡ ਭਵ ਜਲ ਫੇਰਿਆ ਲੂਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾਡ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਹਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ कहो नानक सब तेरी वडियाई, कोई नाओ ना जाने मेरा।
सर्व सुखां दे दाते जुग जुग अटल, बाणी दे बोहित सतगुरु, ब्रह्म ज्ञान दे सागर साहिब श्री गुरु ग्रंथ साहिब जी की पावन पवित्र हजूरी विच सुभायमान, गुरु प्यारी साध संगत जीओ, वाहिगुरु जी का खालसा वाहिगुरु जी की फतेह। वाहिगुरु जी की अपार कृपा हुई है, श्री दरबार साहिब जी के दर्शन दीदार करन दा सुभाग प्राप्त होया है। अमृत वेले जो सतगुरु जी ने पावन मुख वाक बख्शिया सी, मान योग सिंह साहब जी की रचना तो आप जी सरवण कर रहे सी, उस दी विचार सरवण करन दे लई आप सारे प्रेमी जिथे इस पावन स्थान गुरुद्वारा मंजी साहब जी दी पावन धरती ते गुरु हजूरी विच जुड़ बैठे हो, उत्थे दूर नेड़े देशां प्रदेशां च टीवी चैनल दे राही गुरु प्यार विच जुड़ बैठे गुरु सवारे ये आनंद माण रहे ने। अज का जो पावन मुख वाक है मान योग भाई साहब जी की रचना तो उसका पहला बंद आप जी ने सरवण किया है। जैतसरी राग विच्चों गुरु अर्जन देव जी के दे पावन बचन अज आप जी सरवण कर रहे थे। सतगुरु जी ने गुरबाणी विच इस जगत नू भौ सागर कह के जां एक जंगल कह के सानू एक गल चेते कराई है कि इस दुनिया विच रहिंदिआं सानू किसे ना किसे आसरे दी हमेशा लोड़ ही है। वैसे भी मनुख दी जिंदगी च आपां झात मारीए बचपन तो लैके जिंदगी दा कोई भी टाइम तुसी देख लो उनू कोई ना कोई आसरा चाहिदा ही है। बच्चे नू माता पिता दा आसरा हुंदा है, थोड़ा जिहा सियाणा होवे भैणां भरावां दा आसरा, मित्रां दोस्तां दा आसरा, फिर होर सियाणा हुंदा है पति पत्नी नू एक दूसरे दा आसरा हुंदा है। बंदा अपनियां सियाणपां नू आसरा बना लैंदा है, धन दौलत नू आसरा बना लैंदा है, कई लोग राजनीतिक लोगों नू अपना आसरा बना के जिंदगी च अगे वधना चाहुंदे ने। पर सतगुरु जी ने गुरबाणी च एक गल सानू चेते कराई है कि दुनिया के जिन्ने आसरे असी बनाए ने इन्हां चों सदा कायम रहने वाला आसरा कोई नहीं है। आसरे की लोड़ है पर आसरा आप उस हस्ती का लईए जो सदा कायम रहने वाला है, आसरा आप उस हस्ती का लईए जिदा आसरा लिया मुड़ के मनुख नू निआसरिया ना होना पवे। जिथों तक जगत की गल है गुरु बाबा जी ने गुरबाणी च एक बड़ा प्यारा बचन कहा कि बार विडानड़े हुमस धुमस कूकां पईआं राही। बार कहा जाता है जू नू, आपां बेगानी जू विच आए हाँ, यह संसार साडा कुछ दीवी वास वाला थां नहीं है, पक्का टिकाणा नहीं है, आखिर इत्थों आपां सारिआं ने चले जाणे। गुरु बाबा जी कहिंदे इस बेगानी जू दे विच हुमस धुमस, हुमस पता किहनूं कहिंदे ने, जिन्हों आप हुमा कहने बड़ा हुट जिहा लगता है, असौन भादों के दिन आने कि हुट लगे जिमें अग बले तो बड़ा तपस जी होंदी है, धुमस दर्थ के बड़ा धुम धमक्कड़ जिहा है, रौला पिया होया है। इस संसार रूपी बगानी जू दे विच त्रिश्ना की अग विच विकारा की अग विच इस हुट दे विच जीव जिहड़े ने वह बड़िया कूकां मार रहे ने, बड़ा रौला रुपया मचिया होया है। पर कहन लगे तौसै सेती लगड़ी डोरी, नानक आनंद सेती बन गाही। जदों सुरत परमात्मा नाल जुड़ जाए फिर बंदा इस बेगानी जू विच भी आनंद दे नाल जिंदगी बतीत करदा है। गुरबाणी विच जिथे सतगुरु जी ने इस जगत नू जंगल कह के बेगानी जू कह के सानू अलर्ट किया सुचेत किया, उत्थे सतगुरु जी ने इस नू भौ सागर भी कहे, समुंदर भी कहे। जिवें समुद्र बड़े झखड़ उठते ने, बड़िया लहर उठदिया ने, अनेक तरह के तूफान आते ने, तो समुद्र चलती हुई बेड़ी नू हमेशा खतरा ही है। साड़ी जिंदगी भी बेड़ी वांगू इस संसार के समुद्र विचर रही है। इस समुद्र का हाल है कि झाड़ झखड़ उहाड़ लहरी वहन लखेसरी, इत्थे बड़े झड़ी लगी हुई है, बड़े झखड़ झुल रहे ने, बड़े हड़ आ रहे ने, ਬੇਅੰਤ ਮਾਇਆ ਦੀਆਂ ਲਹਿਰਾਂ ਉੱਠ ਰਹੀਆਂ ਨੇ, ਇਹਨਾਂ ਲਹਿਰਾਂ ਦੇ ਵਿੱਚੋਂ ਆਪਾਂ ਜ਼ਿੰਦਗੀ ਦੀ ਬੇੜੀ ਨੂੰ ਪਾਰ ਕਿਵੇਂ ਲੰਘਾਉਣਾ, ਇਸ ਬੇਗਾਨੀ ਜੂਹ ਦੇ ਵਿੱਚੋਂ ਆਪਾਂ ਕਿਵੇਂ ਸੁਰੱਖਿਅਤ ਜਾਂ ਆਨੰਦ ਦੇ ਨਾਲ ਸਫ਼ਰ ਨੂੰ ਤੈਅ ਕਰਨਾ, ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਜੀ ਨੇ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਵਿੱਚ ਸਤਿਗੁਰ ਜੀ ਨੇ ਜਗਤ ਨੂੰ ਭਉ ਸਾਗਰ ਕਿਹਾ, ਉਹ ਸਾਗਰ ਜਿੱਥੇ ਡਰ ਹੀ ਡਰ ਹੈ, ਸਹਿਮ ਹੀ ਸਹਿਮ ਹੈ। ਗੁਰੂ ਕਾ ਇੱਕ ਅੰਮ੍ਰਿਤ ਬਚਨ ਰੋਜ਼ ਪੜ੍ਹਦੇ ਕਿ ਤਿਤ ਸਰਵ ਰੜੈ ਪਈ ਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀ ਆ। ਸਾਡਾ ਅਜਿਹੇ ਭਿਆਨਕ ਸੰਸਾਰ ਸਮੁੰਦਰ ਜਾਂ ਸਰੋਵਰ ਵਿੱਚ ਨਿਵਾਸ ਹੈ, ਜਿੱਥੇ ਪਾਣੀ ਦੀ ਜਗ੍ਹਾ ਤੇ ਅੱਗ ਹੈ, ਜਿੱਥੇ ਮੋਹ ਦਾ ਚਿੱਕੜ ਹੈ, ਜਿੱਥੋਂ ਕੋਈ ਵਿਰਲਾ ਹੀ ਪਾਰ ਨਿਕਲਦਾ। ਤੇ ਗੁਰੂ ਬਾਬਾ ਜੀ ਨੇ ਇਸ ਭਿਆਨਕ ਸਰੋਵਰ ਜਾਂ ਸਮੁੰਦਰ ਜਾਂ ਜੰਗਲ ਵਿੱਚੋਂ ਪਾਰ ਉਤਰਨ ਦੀ ਜੋ ਯੁੱਗ ਸਾਨੂੰ ਦਰਸਾਈ ਹੈ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਬਚਨ ਦੀ ਵਿਚਾਰ ਕਰੀਏ। ਜੈ ਸ੍ਰੀ ਰਾਗ ਦੇ ਪਾਵਨ ਛੰਤਾਂ ਚੋਂ ਸ਼ਬਦ ਕੁਝ ਲਮੇਰਾ, ਆਪਾਂ ਸਾਰੇ ਸ਼ਬਦ ਦੀ ਵਿਚਾਰ ਕਰਨੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਗੁਰੂ ਕੇ ਸ਼ਬਦ ਨੂੰ ਸਰਵਣ ਕਰਨ ਦੇ ਲਈ, ਮਨ ਨੂੰ ਇਕਾਗਰ ਕਰਨ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈ ਸ੍ਰੀ ਰਾਗ ਦਾ ਇਹ ਪਾਵਨ ਮੁੱਖ ਵਾਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 704 ਤੇ ਸੁਭਾਇਮਾਨ ਹੈ। ਇਹ ਸ਼ਬਦ ਦੂਸਰੇ ਘਰ ਵਿੱਚ ਸਤਿਗੁਰੂ ਜੀ ਨੇ ਗਾਉਣ ਦੀ ਹਦਾਇਤ ਕੀਤੀ ਹੈ ਤੇ ਇਹ ਸ਼ਬਦ ਛੰਤਾਂ ਵਿੱਚੋਂ ਹੈ। ਸਤਿਗੁਰੂ ਜੀ ਆਰੰਭ 'ਚ ਕਹਿੰਦੇ ਨੇ ਮੰਗਲਾਚਰਨ ਕਰਦਿਆਂ ਕਿ ਉਹ ਪਰਮਾਤਮਾ ਇੱਕ ਹੈ ਜੋ ਸਰਬ ਵਿਆਪਕ ਹੈ, ਪਰ ਗੁਰੂ ਦੀ ਕਿਰਪਾ ਸਦਕਾ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ।
ਸਲੋਕ ਊਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ।
ਮੁੱਖ ਵਾਕ ਦੇ ਚਾਰ ਬੰਧ ਹਨ, ਚਾਰ ਭਾਗ ਨੇ। ਵੈਸੇ ਛੰਤ ਜਿਹੜੇ ਨੇ ਉਹ ਲਗਾਤਾਰ ਹੁੰਦੇ ਨੇ, ਪਰ ਇੱਥੇ ਹਰ ਪਦ ਤੋਂ ਪਹਿਲਾਂ ਇੱਕ ਸਲੋਕ ਵੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਦੋ ਸਲੋਕਾਂ ਦੇ ਅੰਦਰ ਵਾਹਿਗੁਰੂ ਜੀ ਦੀ ਵਡਿਆਈ ਕਰਕੇ ਸਾਨੂੰ ਉਸ ਵਾਹਿਗੁਰੂ ਜੀ ਦੇ ਚਰਣਾਂ ਨਾਲ ਜੁੜਨ ਦੀ ਜਿੱਥੇ ਪ੍ਰੇਰਣਾ ਕੀਤੀ ਹੈ, ਅਰਦਾਸ ਕਰਨ ਦੀ ਪ੍ਰੇਰਣਾ ਕੀਤੀ ਹੈ, ਉੱਥੇ ਸਤਿਗੁਰੂ ਜੀ ਨੇ ਤੀਸਰੇ ਬੰਦ ਅੰਦਰ ਵਾਹਿਗੁਰੂ ਜੀ ਦਾ ਨਾਮ ਜਪਣ ਦੀ ਪ੍ਰੇਰਣਾ ਕੀਤੀ ਹੈ, ਅਤੇ ਚੌਥੇ ਆਖਰੀ ਬੰਦ ਅੰਦਰ ਸ਼ਬਦ ਅੰਦਰ ਸਤਿਗੁਰੂ ਜੀ ਨੇ ਸਿਮਰਨ ਕਰਨ ਤੋਂ ਬਾਅਦ ਉਸ ਵਾਹਿਗੁਰੂ ਜੀ ਦੀ ਜਿਵੇਂ ਪ੍ਰਾਪਤੀ ਹੁੰਦੀ ਉਸ ਦਾ ਜ਼ਿਕਰ ਕੀਤਾ। ਸਤਿਗੁਰੂ ਜੀ ਆਰੰਭ 'ਚ ਕਹਿੰਦੇ ਕਿ ਊਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ। ਜ਼ਿੰਦਗੀ ਅੰਦਰ ਸਾਨੂੰ ਆਸਰੇ ਦੀ ਲੋੜ ਹੈ, ਕਿਸੇ ਨਾ ਕਿਸੇ ਦੀ ਸਰਣ ਸਾਨੂੰ ਲੈਣੀ ਪੈਣੀ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਜੇ ਸਰਣ ਲੈਣੀ ਹੈ ਤਾਂ ਉਸ ਪਰਮਾਤਮਾ ਦੇ ਲਈ ਹੀ, ਆਪਾਂ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਮਨ। ਜੇ ਜੁੜਨਾ ਹੀ ਹੈ ਉਸ ਪਰਮਾਤਮਾ ਨਾਲ ਜੁੜੀਏ ਜਿਹਦੇ ਅੱਗੇ ਸਾਰੀ ਦੁਨੀਆ ਝੁਕਦੀ ਹੈ। ਗੁਰੂ ਬਾਬਾ ਜੀ ਉਸ ਵਾਹਿਗੁਰੂ ਜੀ ਦੀ ਮਹਿਮਾ ਗਾਇਨ ਕਰਦਿਆਂ ਕਹਿੰਦੇ ਨੇ ਉੱਚਾ ਅਗਮ ਅਪਾਰ ਪ੍ਰਭ, ਉਹ ਵਾਹਿਗੁਰੂ ਜੀ ਬੇਅੰਤ ਉੱਚਾ ਹੈ, ਉਹਦੇ ਵਰਗਾ ਹੋਰ ਉੱਚਾ ਕੋਈ ਨਹੀਂ ਹੈ। ਉਹ ਵਾਹਿਗੁਰੂ ਜੀ ਅਗਮ ਸਾਡੀ ਗਮਤਾ ਤੋਂ ਪਰੇ ਹੈ, ਉਹ ਵਾਹਿਗੁਰੂ ਜੀ ਅਪਰ ਅਪਾਰ ਹੈ, ਕਥਨ ਨਾ ਜਾਏ ਅਕਥ। ਜੇਕਰ ਕੋਈ ਵਿਅਕਤੀ ਉਸ ਪਰਮਾਤਮਾ ਦੀ ਉਚਾਈ ਨੂੰ, ਉਸ ਵਾਹਿਗੁਰੂ ਜੀ ਦੀ ਗਹਿਰਾਈ ਨੂੰ, ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਿਣਨਾ ਚਾਹੇ, ਸਤਿਗੁਰੂ ਜੀ ਕਹਿੰਦੇ ਕੋਈ ਬਿਆਨ ਨਹੀਂ ਕਰ ਸਕਦਾ, ਉਹ ਵਾਹਿਗੁਰੂ ਜੀ ਦੀ ਮਹਿਮਾ ਅਕਥ ਹੈ।
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ।
ਭਾਈ ਮੈਂ ਉਸ ਵਾਹਿਗੁਰੂ ਜੀ ਦੀ ਸਰਣ ਵਿੱਚ ਹਾਂ ਜਿਹੜਾ ਵਾਹਿਗੁਰੂ ਜੀ ਸਰਣ ਆਇਆਂ ਦੀ ਲਾਜ ਰੱਖਣ ਦੇ ਯੋਗ ਹੈ। ਕਈ ਵਾਰੀ ਬੰਦਾ ਦੁੱਖ ਵੇਲੇ ਕਿਸੇ ਦਾ ਆਸਰਾ ਲੈ ਲੈਂਦਾ, ਪਰ ਜਿਹਦਾ ਅਸੀਂ ਆਸਰਾ ਲੈਂਦੇ ਹਾਂ ਨਾ, ਉਹ ਅੱਗੋਂ ਜਵਾਬ ਦੇ ਦਿੰਦੇ, ਮੈਂ ਤੇਰੀ ਰੱਖਿਆ ਨਹੀਂ ਕਰ ਸਕਦਾ, ਤੈਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦਾ। ਪਰ ਪਰਮਾਤਮਾ ਦੀ ਇਹ ਵਡਿਆਈ ਹੈ ਕਿ ਸਰਣ ਯੋਗ ਸੁਣ ਸਰਣੀ ਆਏ। ਵਾਹਿਗੁਰੂ ਜੀ ਸਰਣ ਯੋਗ ਹੈ, ਜਿਹੜਾ ਉਹਦੇ ਚਰਣਾਂ 'ਚ ਇੱਕ ਵਾਰੀ ਆ ਜਾਏ, ਭਾਵੇਂ ਉਹ ਚੰਗਾ ਹੈ, ਭਾਵੇਂ ਉਹ ਮਾੜਾ ਹੈ, ਭਾਵੇਂ ਉਹ ਗਰੀਬ ਹੈ, ਭਾਵੇਂ ਉਹ ਅਮੀਰ ਹੈ, ਭਾਵੇਂ ਉਹ ਪੜ੍ਹਿਆ ਹੈ, ਭਾਵੇਂ ਉਹ ਅਨਪੜ੍ਹ ਹੈ। ਗੁਰੂ ਬਾਬਾ ਜੀ ਕਹਿੰਦੇ ਜੋ ਸ਼ਰਨ ਆਏ ਤਿਸ ਕੰਠ ਲਾਏ। ਇਹ ਬਿਰਧ ਸੁਆਮੀ ਸੰਧਾ, ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਏਗਾ, ਵਾਹਿਗੁਰੂ ਉਹਨੂੰ ਗਲ ਨਾਲ ਲਗਾ ਲਏਗਾ। ਇਹ ਵਾਹਿਗੁਰੂ ਜੀ ਦਾ ਬਿਰਧ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਉਸ ਵਾਹਿਗੁਰੂ ਜੀ ਦੀ ਸ਼ਰਨ 'ਚ ਹਾਂ ਜਿਹੜਾ ਵਾਹਿਗੁਰੂ ਜੀ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ। ਇੱਕ ਵਾਰੀ ਵਾਹਿਗੁਰੂ ਜੀ ਦਾ ਆਸਰਾ ਲੈ ਲਈਏ ਨਾ, ਗੁਰੂ ਬਾਬਾ ਜੀ ਕਹਿੰਦੇ ਫਿਰ ਤਾਤੀ ਵਾਉ ਨਾ ਲੱਗੇ ਪਾਰ ਬ੍ਰਹਮ ਸ਼ਰਨ ਆਈ। ਮਨੁੱਖ ਨੂੰ ਜ਼ਿੰਦਗੀ ਅੰਦਰ ਦੁੱਖਾਂ ਦੀ ਤੱਤੀ ਵਾਹ ਨਹੀਂ ਲੱਗਦੀ ਜੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਏ ਤਾਂ।
ਸ਼ੰਤ ਜਿਉਂ ਜਾਣੋ ਤਿਉਂ ਰਾਖ, ਹਰ ਪ੍ਰਭ ਤੇਰੇ ਆ।
ਗੁਰਦੇਵ ਕਹਿੰਦੇ ਅਰਦਾਸ ਕਰੀਏ ਉਸ ਵਾਹਿਗੁਰੂ ਜੀ ਦੇ ਅੱਗੇ, ਹੇ ਵਾਹਿਗੁਰੂ ਜੀ ਜਿਵੇਂ ਵੀ ਹੋ ਸਕਦਾ ਕਿਰਪਾ ਕਰਕੇ ਸਾਨੂੰ ਰੱਖ ਲਓ, ਸਾਨੂੰ ਬਚਾ ਲਓ। ਉਹਦਾ ਕਾਰਨ ਇਹ ਹੈ ਕਿ ਅਸੀਂ ਨਿਆਸਰੇ ਹਾਂ, ਇਸ ਜਗਤ ਵਿੱਚ ਇਕੱਲੇ ਹਾਂ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਿ ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਅਸੀਂ ਜੀਵ ਰੂਪੀ ਪੰਛੀ ਇਕੱਲੇ ਹਾਂ ਇਸ ਸੰਸਾਰ ਸਮੁੰਦਰ ਦੇ ਅੰਦਰ, ਪਰ ਇੱਥੇ 50 ਫਾਹੀ ਵਾਲ, ਅਨੇਕਾਂ ਹੀ ਫੰਡੀਆਂ ਸਾਡੇ ਲਈ ਲੱਗੀਆਂ ਨੇ ਸਾਨੂੰ ਜਾਲ ਵਿੱਚ ਫਸਾਉਣ ਦੇ ਲਈ। ਗੁਰੂ ਬਾਬਾ ਜੀ ਕਹਿੰਦੇ ਇਸ ਦੁਨੀਆਂ ਦੇ ਅੰਦਰ ਰਹਿੰਦਿਆਂ ਹੋਇਆਂ ਇਹ ਮਾਇਆ ਇੰਨੀ ਪ੍ਰਬਲ ਹੈ ਕਿ ਆਪਾਂ ਇਹਦੇ ਤੋਂ ਬਚ ਨਹੀਂ ਸਕਦੇ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤਰ ਸੰਸਾਰਾ, ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ, ਪ੍ਰਭ ਕੀ ਓਟ ਗਹੋ ਤੋ ਛੁੱਟੋ। ਗੁਰੂ ਬਾਬਾ ਜੀ ਕਹਿੰਦੇ ਇਸ ਮਾਇਆ ਨੇ ਸਾਰੇ ਜਗ ਤੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ, ਤਿੰਨਾਂ ਗੁਣਾਂ ਦੇ ਸਾਰੇ ਸੰਸਾਰ ਨੂੰ ਆਪਣੇ ਕਾਬੂ 'ਚ ਕੀਤਾ ਹੋਇਆ। ਅਸੀਂ ਵਿਚਾਰੇ ਤਾਂ ਜੀਵ ਚੀਜ਼ ਹੀ ਕੀ ਹਾਂ। ਇਸ ਕਰਕੇ ਵਾਹਿਗੁਰੂ ਜੀ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਨਾ, ਭਾਵੇਂ ਅਸੀਂ ਉਗਣ ਵਾਲੇ ਹਾਂ, ਕਿਰਪਾ ਕਰਕੇ ਰੱਖ ਲਓ, ਅਸੀਂ ਤੁਹਾਡੇ ਹਾਂ, ਤੁਹਾਡੀ ਸ਼ਰਨ ਵਿੱਚ ਆ ਗਏ ਹਾਂ ਜੀ।
ਕੀਤੇ ਗਨੋ ਅਸੰਖ ਅਵਗਨ ਮੇਰੇ ਆ।
ਵਾਹਿਗੁਰੂ ਜੀ ਜਿੱਥੋਂ ਤੱਕ ਸਾਡੇ ਔਗਣਾਂ ਦੀ ਗੱਲ ਹੈ, ਕਿੰਨੇ ਕੁ ਗਿਣ ਕੇ ਦੱਸੀਏ ਆਪਾਂ। ਅਸੰਖ, ਅਸੰਖ ਦਾ ਅਰਥ ਹੈ ਕਿ ਗਿਣਤੀ ਤੋਂ ਪਰੇ ਨੇ, ਬੇਅੰਤ ਨੇ, ਕੋਈ ਗਿਣਤੀ ਨਹੀਂ ਸਾਡੇ ਔਗਣਾਂ ਦੀ। ਜੇਤਾ ਸਮੁੰਦ ਨੀਰ ਸਾਗਰ ਭਰਿਆ ਤੇਤੇ ਔਗਣ ਹਮਾਰੇ। ਵਾਹਿਗੁਰੂ ਜੀ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੁੰਦਾ ਨਾ, ਇਵੇਂ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ। ਅਤੇ ਅਸੀਂ ਤੁਹਾਡੀ ਹਜ਼ੂਰੀ 'ਚ ਆ ਗਏ ਹਾਂ, ਕਿਰਪਾ ਕਰਕੇ ਜਿਵੇਂ ਵੀ ਹੋ ਸਕਦਾ ਸਾਡੀ ਰੱਖਿਆ ਕਰੋ, ਬਚਾ ਲਓ ਜੀ।
ਅਸੰਖ ਅਵਗਨ ਖਤੇ ਫੇਰੇ, ਨਿਤ ਪ੍ਰਾਤ ਸਦ ਭੂਲੀ ਹੈ।
ਵਾਹਿਗੁਰੂ ਜੀ ਅਸੰਖਾਂ ਹੀ ਅਸੀਂ ਔਗਣ ਕਰਦੇ ਹਾਂ, ਅਨੇਕਾਂ ਅਸੀਂ ਗੁਨਾਹ ਕਰਦੇ, ਵਾਰ ਵਾਰ ਕਰਦੇ ਹਾਂ, ਇੱਕ ਵੇਰਾ ਨਹੀਂ। ਨਿਤ ਪ੍ਰਤ ਅਸੀਂ ਭੁੱਲ ਜਾਂਦੇ ਹਾਂ, ਅਸੀਂ ਜੀਵ ਹਾਂ ਨਾ। ਗੁਰਬਾਣੀ ਕਹਿੰਦੀ ਇਹ ਜੀਵ ਹੈ ਹੀ ਭੁੱਲਣ ਹਾਰ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਨਿਤ ਔਗਣ ਕਰਦੇ ਹਾਂ, ਹੇ ਵਾਹਿਗੁਰੂ ਜੀ ਵਾਰ ਵਾਰ ਅਸੀਂ ਭੁੱਲਦੇ ਹਾਂ ਫਿਰ ਔਗਣ ਕਰਦੇ ਹਾਂ।
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀ ਹੈ।
ਸਾਡੇ ਭੁੱਲਣ ਦਾ ਕਾਰਨ ਇਹ ਹੈ ਕਿ ਅਸੀਂ ਮਾਇਆ ਤੇ ਮੋਹ ਵਿੱਚ ਮਗਨ ਹੋਏ ਬੈਠੇ ਹਾਂ। ਮਾਇਆ ਤੋਂ ਸੁਰਤ ਸਾਡੀ ਉੱਚੀ ਉੱਠਦੀ ਨਹੀਂ ਹੈ। ਜਿੰਨਾ ਚਿਰ ਮਾਇਆ 'ਚ ਸਾਡੀ ਸੁਰਤ ਲੱਗੀ ਰਹੇਗੀ, ਆਪਾਂ ਤਿਲਕਦੇ ਰਵਾਂਗੇ, ਆਪਾਂ ਭੁੱਲਦੇ ਰਵਾਂਗੇ, ਆਪਾਂ ਗਲਤੀਆਂ ਕਰਦੇ ਹੀ ਰਵਾਂਗੇ। ਅਤੇ ਇਸ ਮਾਇਆ ਤੋਂ ਆਪਣੇ ਯਤਨ ਨਾਲ ਕੋਈ ਨਹੀਂ ਬਚ ਸਕਦਾ। ਕੋਈ ਬੰਦਾ ਨਹੀਂ ਕਹਿੰਦਾ ਕਿ ਮੈਂ ਆਪਣੀ ਵਿਦਵਤਾ ਦੇ ਨਾਲ, ਆਪਣੇ ਗਿਆਨ ਨਾਲ, ਜਾਂ ਕਿਸੇ ਜਪ, ਜਾਂ ਕਿਸੇ ਤਪ, ਜਾਂ ਕਿਸੇ ਜ਼ੋਰ ਦੇ ਨਾਲ ਮਾਇਆ ਤੋਂ ਬਚ ਸਕਦਾ। ਇਸ ਮਾਇਆ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਵਾਹਿਗੁਰੂ ਜੀ ਦੇ ਚਰਣਾਂ 'ਚ ਅਰਦਾਸ ਕਰੀਏ ਕਿ ਰਾਖ ਪਿਤਾ ਪ੍ਰਭ ਮੇਰੇ, ਮੈਂ ਨਿਰਗੁਣ ਸਭ ਗੁਣ ਤੇਰੇ। ਵਾਹਿਗੁਰੂ ਜੀ ਆਪਾਂ ਤੇ ਗੁਣਾਂ ਤੋਂ ਹੀਣੇ ਹਾਂ, ਸਾਰੇ ਗੁਣ ਤੁਹਾਡੇ ਵਿੱਚ ਨੇ। ਅਸੀਂ ਨਿਤ ਮਾਇਆ ਦੇ ਵਿੱਚ, ਬੜੀ ਡਰਾਉਣੀ ਜਿਹੜੀ ਮਾਇਆ ਹੈ, ਵਿਕਰਾਲ ਬੜੀ ਡਰਾਉਣੀ ਮਾਇਆ ਜਿਹੜੀ ਹੈ, ਉਹਦੇ 'ਚ ਮਗਨ ਹਾਂ। ਅਤੇ ਤੁਹਾਡੀ ਕਿਰਪਾ ਦੇ ਨਾਲ ਹੀ ਇਹਦੇ ਤੋਂ ਆਪਾਂ ਬਚ ਸਕਦੇ। ਘੋਲੀਏ ਦਾ ਅਰਥ ਹੈ ਕਿ ਇਹਦੇ ਤੋਂ ਬਚ ਸਕਦੇ ਹਾਂ ਤੁਹਾਡੀ ਕਿਰਪਾ ਦੇ ਨਾਲ, ਉਵੇਂ ਆਪਾਂ ਨਹੀਂ ਬਚ ਸਕਦੇ।
ਲੂਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰਹੂ ਤੇ ਨੇਰਿਆ।
ਵਾਹਿਗੁਰੂ ਜੀ ਇਸ ਮਾਇਆ ਦਾ ਇੰਨਾ ਪ੍ਰਭਾਵ ਹੈ ਕਿ ਅਸੀਂ ਮਾਇਆ ਦੇ ਅਸਰ ਦੇ ਅਧੀਨ ਔਗਣ ਵੀ ਲੁਕ ਲੁਕ ਕੇ ਕਰਦੇ ਹਾਂ, ਅਨੇਕ ਤਰ੍ਹਾਂ ਦੇ ਵਿਖੜੇ ਕੰਮ ਜਿਹੜੇ ਲੁਕ ਲੁਕ ਕੇ ਕਰਦੇ ਹਾਂ ਕਿ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਹੈ। ਪਰ ਵਾਹਿਗੁਰੂ ਜੀ ਤੁਸੀਂ ਤਾਂ ਨੇੜੇ ਤੋਂ ਨੇੜੇ ਹੋ ਨਾ, ਤੁਸੀਂ ਤਾਂ ਸਭ ਜਾਣਦੇ ਹੋ। ਇਸ ਕਰਕੇ ਮਾਇਆ ਦਾ ਸਾਡੇ ਤੇ ਇੰਨਾ ਪ੍ਰਬਲ ਅਸਰ ਹੈ ਕਿ ਅਸੀਂ ਆਪਣੇ ਯਤਨ ਵਾਲੇ ਤੋਂ ਛੁੱਟ ਨਹੀਂ ਸਕਦੇ।
ਬਿਨਵੰਤ ਨਾਨਕ ਦਇਆ ਧਾਰ ਹੋ ਕਾਢੋ ਭਵ ਜਲ ਫੇਰਿਆ।
ਵਾਹਿਗੁਰੂ ਜੀ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਕਿਰਪਾ ਕਰਕੇ ਆ ਜਿਹੜਾ ਭਉ ਜਲ ਦੇ ਚੱਕਰ ਚ ਅਸੀਂ ਪਏ ਹਾਂ ਨਾ, ਭਉ ਸਾਗਰ ਦੇ ਅੰਦਰ ਗੋਤੇ ਖਾ ਰਹੇ ਹਾਂ। ਦੇਖੋ ਭਉ ਸਾਗਰ ਸਾਡੇ ਅੰਦਰ ਹੈ, ਅਸੀਂ ਜ਼ਿੰਦਗੀ ਅੰਦਰ ਮਾਇਆ ਦੇ ਢਹਿ ਚੜ੍ਹ ਕੇ, ਵਿਕਾਰਾਂ ਦੇ ਢਹਿ ਚੜ੍ਹ ਕੇ ਜਦੋਂ ਔਗਣ ਕਰਦੇ ਹਾਂ, ਉਹ ਔਗਣ ਸਾਡੇ ਅੰਦਰ ਚਿੰਤਾ, ਸਾਡੇ ਅੰਦਰ ਡਰ, ਸਾਡੇ ਅੰਦਰ ਸਹਿਮ ਪੈਦਾ ਕਰਦੇ ਨੇ। ਉਹਦੇ ਵਿੱਚ ਆਪਾਂ ਨਿੱਤ ਫਿਰ ਚੁੱਭੀਆਂ ਲਾਉਂਦੇ ਰਹਿੰਦੇ, ਗੋਤੇ ਖਾਂਦੇ ਰਹਿੰਦੇ ਹਾਂ। ਇਸ ਭਉ ਸਾਗਰ ਤੋਂ ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਕੱਢ ਲਓ। ਇਹਦੇ ਤੋਂ ਆਪਾਂ ਤਾਂ ਨਿਕਲਾਂਗੇ ਜਿਵੇਂ ਆਪਾਂ ਮਾਇਆ ਚ ਮਗਨ ਆ ਨਾ, ਸਾਡੀ ਸੁਰਤ ਵਾਹਿਗੁਰੂ ਜੀ ਵਿੱਚ ਲੱਗ ਜਾਏ, ਮਾਇਆ ਵਾਹਿਗੁਰੂ ਜੀ ਵਿੱਚ ਮਗਨ ਹੋ ਜਾਈਏ। ਜਦੋਂ ਸੁਰਤ ਪਰਮਾਤਮਾ ਵਿੱਚ ਲੱਗ ਗਈ, ਗੁਰੂ ਬਾਬਾ ਜੀ ਕਹਿੰਦੇ ਫਿਰ ਕੋਈ ਡਰ ਜ਼ਿੰਦਗੀ ਅੰਦਰ ਨਹੀਂ ਰਹੇਗਾ, ਉਦੋਂ ਫਿਰ ਆਨੰਦ ਸੇਤੀ ਬਣ ਗਾ ਹੀ। ਇਸ ਜੰਗਲ ਚ ਵੀ ਆਪਾਂ ਆਨੰਦ ਦੇ ਨਾਲ ਜ਼ਿੰਦਗੀ ਬਤੀਤ ਕਰਾਂਗੇ। ਸੋ ਸਤਿਗੁਰੂ ਜੀ ਕਹਿੰਦੇ ਹੇ ਵਾਹਿਗੁਰੂ ਜੀ ਤੁਸੀਂ ਦਇਆ ਕਰੋ, ਮੈਨੂੰ ਕਿਰਪਾ ਕਰਕੇ ਇਸ ਭਉ ਸਾਗਰ ਦੇ ਗੇੜ ਵਿੱਚੋਂ ਬਚਾ ਲਵੋ ਜੀ।
ਲੋਕ ਨਿਰਤ ਨਾ ਪਵੈ ਅਸੰਖ ਗੁਣ, ਊਚਾ ਪ੍ਰਭ ਕਾ ਨਾਉ।
ਦੂਸਰਾ ਬੰਦ ਆਰੰਭ ਕਰਨ ਤੋਂ ਪਹਿਲਾਂ ਇੱਕ ਸਲੋਕ ਸਤਿਗੁਰੂ ਜੀ ਨੇ ਬਖਸ਼ੇ ਹੈ ਕਿ ਨਿਰਤ ਨਾ ਪਵੈ ਅਸੰਖ ਗੁਣ। ਪਹਿਲਾਂ ਆਪਣੇ ਔਗਣਾਂ ਦੀ ਗੱਲ ਸੀ ਕਿ ਸਾਡੇ ਔਗਣ ਅਸੰਖ ਨੇ, ਗਿਣਤੀ ਕੋਈ ਨਹੀਂ ਹੈ। ਹੁਣ ਵਾਹਿਗੁਰੂ ਜੀ ਦੇ ਗੁਣਾਂ ਦੀ ਗੱਲ ਹੈ ਕਿ ਨਿਰਤ ਨਾ ਪਵੈ ਅਸੰਖ ਗੁਣ। ਨਿਰਤ ਦਾ ਅਰਥ ਹੁੰਦਾ ਨਿਰਣਾ, ਗਿਣਤੀ ਮਿਣਤੀ ਕਰ ਲੈਣੀ। ਵਾਹਿਗੁਰੂ ਜੀ ਦੇ ਬੇਅੰਤ ਗੁਣ ਨੇ, ਉਹਨਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਕੁ ਗੁਣ ਨੇ। ਕੋਈ ਇਹ ਨਹੀਂ ਕਹਿ ਸਕਦਾ ਕਿ ਵਾਹਿਗੁਰੂ ਜੀ ਦੇ ਕਿੰਨੇ ਕੁ ਗੁਣ ਨੇ। ਵਾਹਿਗੁਰੂ ਜੀ ਬੇਅੰਤ ਹੈ ਤੇ ਬੇਅੰਤ ਦੇ ਗੁਣ ਵੀ ਬੇਅੰਤ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਜੀ ਦਾ ਨਾਮ, ਉਹ ਵਾਹਿਗੁਰੂ ਜੀ ਦਾ ਪ੍ਰਤਾਪ, ਉਹ ਵਾਹਿਗੁਰੂ ਜੀ ਦੀ ਹਸਤੀ ਸਭ ਤੋਂ ਉੱਚੀ ਹੈ, ਸਭ ਤੋਂ ਮਹਾਨ ਹੈ।
ਨਾਨਕ ਕੀ ਬੇਨੰਤੀਆਂ ਮਿਲੈ ਨਿਥਾਵੇ ਥਾਉ।
ਵਾਹਿਗੁਰੂ ਜੀ ਨਾਨਕ ਦੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਮੈਨੂੰ ਨਿਥਾਵੇ ਨੂੰ ਵੀ ਆਪ ਜੀ ਦੇ ਚਰਨਾਂ ਚ ਕਿਤੇ ਥਾਂ ਮਿਲ ਜਾਏ, ਤੁਹਾਡੇ ਚਰਨਾਂ ਦਾ ਮੈਨੂੰ ਆਸਰਾ ਮਿਲ ਜਾਏ। ਜਦੋਂ ਵਾਹਿਗੁਰੂ ਜੀ ਦੇ ਚਰਨਾਂ ਦਾ ਸਾਨੂੰ ਆਸਰਾ ਮਿਲ ਗਿਆ ਨਾ, ਫਿਰ ਦੁਨੀਆਂ ਦੀ ਕੋਈ ਮਾਇਆ, ਦੁਨੀਆਂ ਦਾ ਕੋਈ ਦੁੱਖ, ਦੁਨੀਆਂ ਦਾ ਕੋਈ ਵਿਕਾਰ ਸਾਡੇ ਤੇ ਪ੍ਰਭਾਵ ਨਹੀਂ ਪਾ ਸਕੇਗਾ। ਦੇਖੋ ਇਹ ਵਿਕਾਰ ਜਿਹੜੇ ਅੱਜ ਸਾਡੇ ਲਈ ਦੁਖਦਾਈ ਨੇ, ਇਹ ਮਾਇਆ ਜਿਹੜੀ ਅੱਜ ਸਾਡੇ ਲਈ ਦੁਖਦਾਈ ਹੈ, ਜਦੋਂ ਵਾਹਿਗੁਰੂ ਜੀ ਦਾ ਆਸਰਾ ਲੈ ਲਵਾਂਗੇ ਇਹੀ ਸਾਡੇ ਲਈ ਸੁਖਦਾਈ ਹੋ ਜਾਏਗੀ, ਸਾਡੀ ਸੇਵਾਦਾਰ ਬਣ ਜਾਏਗੀ। ਗੁਰੂ ਬਾਬਾ ਜੀ ਨੇ ਇੱਕ ਬਚਨ ਲਿਖੀ ਹੈ ਗੁਰਬਾਣੀ ਅੰਦਰ ਕਿ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ। ਆਹ ਜਿਹੜੇ ਪੰਜ ਚੌਧਰੀ ਜਗਤ ਦੇ ਉੱਪਰ ਆਪਣਾ ਡੰਡਾ ਨਹੀਂ ਚਲਾਉਂਦੇ ਰੋਜ਼, ਜਿਹੜੇ ਰੱਬ ਦੇ ਭਗਤ ਬਣ ਜਾਂਦੇ ਉਹਨਾਂ ਦਾ ਪਾਣੀ ਭਰਦੇ ਨੇ। ਲੂਟ ਲੇ ਸਾਕਤ ਪਤ ਖੋਵੇ, ਸਾਧ ਜਨਾ ਪਗ ਮਲਮਲ ਧੋਵੇ। ਸਾਕਤ ਲੋਕਾਂ ਦੀ ਇੱਜ਼ਤ ਲੁੱਟਦੇ ਨੇ, ਪਰ ਸਾਧੂਆਂ ਦੇ ਚਰਨ ਮਲਮਲ ਕੇ ਇਹ ਵਿਕਾਰ ਧੋਂਦੇ ਨੇ, ਉਹਨਾਂ ਦੇ ਸੇਵਾਦਾਰ ਬਣ ਜਾਂਦੇ ਨੇ। ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰਹੇ ਸਲਾਮ। ਜਗਤ ਦੇ ਲੋਕਾਂ ਪਾਸੋਂ ਡੰਡੇ ਨਾਲ ਦਾਨ ਲੈਂਦੇ ਨੇ, ਪਰ ਰੱਬ ਦੇ ਭਗਤਾਂ ਨੂੰ ਇਹੀ ਸਲਾਮ ਕਰਦੇ ਨੇ, ਮਾਇਆ ਉਹਨਾਂ ਦੀ ਸੇਵਾਦਾਰ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਉਹ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਹੈ ਕਿ ਮੈਨੂੰ ਨਿਥਾਵੇਂ ਨੂੰ ਆਪਣੇ ਚਰਨਾਂ ਚ ਥਾਂ ਦੇ ਦਿਓ, ਟਿਕਾਣਾ ਦੇ ਦਿਓ।
ਸੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ।
ਗੁਰਦੇਵ ਕਹਿੰਦੇ ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜਾ ਕੇ ਅਸੀਂ ਇਸ ਮਾਇਆ ਤੋਂ, ਵਿਕਾਰਾਂ ਤੋਂ, ਔਗਣਾਂ ਤੋਂ, ਭਉ ਸਾਗਰ ਤੋਂ ਬਚ ਸਕੀਏ। ਅਸੀਂ ਕਿੱਧਰ ਜਾਈਏ? ਤੁਧ ਨੂੰ ਛੋੜ ਜਾਈਏ ਪ੍ਰਭ ਕਹਿਦਾਰ, ਆਹ ਨਾ ਬੀਆ ਤੁਮਰੀ ਸਮਸਰ। ਵਾਹਿਗੁਰੂ ਜੀ ਉਹ ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ ਜਿਹੜਾ ਸਾਨੂੰ ਮਾਇਆ ਤੋਂ ਬਚਾ ਸਕੇ। ਵੈਸੇ ਜਿੱਧਰ ਵੀ ਨਜ਼ਰ ਮਾਰਦੇ ਹਾਂ ਨਾ, ਤਪ ਕਰਦੇ ਤਪਸੀ ਭੁਲਾਏ, ਪੰਡਿਤ ਮੋਹੇ ਦੇਵ ਸੁਭਾਏ, ਤ੍ਰੈਗੁਣ ਮੋਹੇ ਮੋਇਆ ਆਕਾਸ਼। ਵੱਡੇ ਵੱਡੇ ਤਪਸਵੀ ਮਾਇਆ ਦੇ ਪ੍ਰਭਾਵ ਹੇਠ ਆ ਗਏ, ਵੱਡੇ ਵੱਡੇ ਦੇਵਤਿਆਂ ਦਾ ਇਤਿਹਾਸ ਪੜ੍ਹੋ, ਉਹ ਮਾਇਆ ਦੀ ਮਾਰ ਹੇਠ ਆ ਗਏ। ਇਸ ਕਰਕੇ ਕਿੱਦਾਂ ਆਸਰ ਆਪਾਂ ਲਵਾਂਗੇ? ਬੰਦਾ ਜਿਸ ਨੂੰ ਆਪਣੇ ਤੋਂ ਵੱਡਾ ਸਮਝੇ ਨਾ, ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ। ਬੰਦੇ ਨੇ ਦੇਖਿਆ ਕਿ ਸੂਰਜ ਬੜਾ ਤੇਜ਼ ਤਪ ਵਾਲਾ, ਇਹ ਗਰਮੀ ਹੈ, ਸੂਰਜ ਦੀ ਪੂਜਾ ਸ਼ੁਰੂ ਕਰ ਦਿੱਤੀ। ਕਿਸੇ ਨੇ ਚੰਦਰਮਾ ਦੀ ਪੂਜਾ ਸ਼ੁਰੂ ਕਰ ਦਿੱਤੀ। ਅੱਗ ਸਾੜ ਦਿੰਦੀ ਹੈ, ਅੱਗ ਦੀ ਪੂਜਾ ਸ਼ੁਰੂ ਕਰ ਦਿੱਤੀ। ਪਾਣੀ ਰੋੜ ਦਿੰਦਾ, ਬੰਦੇ ਨੇ ਪਾਣੀ ਦੀ ਪੂਜਾ ਸ਼ੁਰੂ ਕਰ ਦਿੱਤੀ। ਸੱਪ ਡੰਗ ਮਾਰ ਕੇ ਮਾਰ ਦਿੰਦਾ, ਬੰਦੇ ਨੇ ਸੱਪ ਦੀ ਪੂਜਾ ਸ਼ੁਰੂ ਕਰ ਦਿੱਤੀ। ਬੰਦੇ ਨੇ ਤੇ ਪਸ਼ੂਆਂ ਦੀ ਪੂਜਾ ਸ਼ੁਰੂ ਕਰ ਦਿੱਤੀ। ਇਹ ਅਗਿਆਨਤਾ ਚੋਂ ਪੈਦਾ ਹੋਈਆਂ ਚੀਜ਼ਾਂ ਨੇ। ਗੁਰਬਾਣੀ ਕਹਿੰਦੀ ਇਹ ਦੁਨੀਆਂ ਦੀ ਹਰ ਚੀਜ਼ ਵਾਹਿਗੁਰੂ ਜੀ ਦੇ ਹੁਕਮ ਅੰਦਰ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨੰਤ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਗੁਰੂ ਬਾਬਾ ਜੀ ਕਹਿੰਦੇ ਕੇਵਲ ਪਰਮਾਤਮਾ ਨਿਰਭਉ ਹੈ ਤੇ ਸਾਨੂੰ ਉਸ ਨਿਰਭਉ ਦਾ ਆਸਰਾ ਲੈਣਾ ਚਾਹੀਦਾ। ਜੇ ਨਿਰਭਉ ਦਾ ਆਸਰਾ ਲਵਾਂਗੇ ਫਿਰ ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਦਾ ਸਿਮਰਨ ਕਰਨ ਨਾਲ ਸਾਰੇ ਭਉ ਮਿਟ ਜਾਣਗੇ। ਹੇ ਵਾਹਿਗੁਰੂ ਜੀ, ਉਹ ਤੁਹਾਡੇ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ ਹੈ ਜਿੱਥੇ ਜਾ ਕੇ ਅਸੀਂ ਅਰਦਾਸ ਬੇਨਤੀ ਕਰ ਸਕੀਏ ਜਾਂ ਜਿਹਦਾ ਆਸਰਾ ਲੈ ਸਕੀਏ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ।
ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਅੱਠੇ ਪੈਰ ਹੱਥ ਜੋੜ ਕੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ, ਉਹਦੇ ਪਿਆਰ ਵਿੱਚ ਜੁੜਨਾ ਚਾਹੀਦਾ ਹੈ।
ਧਿਆਏ ਸੋ ਪ੍ਰਭ ਸਦਾ ਆਪਣਾ ਮਨਹੇ ਚਿੰਦਿਆ ਪਾਈਐ।
ਜੇ ਉਸ ਆਪਣੇ ਵਾਹਿਗੁਰੂ ਜੀ ਨੂੰ ਤੁਸੀਂ ਨਿਤ ਸਿਮਰੋਗੇ ਨਾ, ਆਪਣਾ ਦਾ ਅਰਥ ਹੈ ਕਿ ਉਹਨੂੰ ਆਪਣਾ ਬਣਾ ਕੇ ਯਾਦ ਕਰੋਗੇ, ਉਹਨੂੰ ਆਪਣਾ ਸਮਝੋਗੇ, ਫਿਰ ਜੋ ਚਾਹੋਗੇ ਉਹ ਮਿਲਦਾ ਜਾਏਗਾ। ਪਰਮਾਤਮਾ ਇੱਕ ਮਹਾਨ ਹਸਤੀ ਅਜਿਹੀ ਹੈ। ਗੁਰਬਾਣੀ ਕਹਿੰਦੀ ਹੈ ਕਿ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਬੰਦਿਆ, ਜੇ ਤੂੰ ਸਾਰੇ ਸੁੱਖ ਚਾਹੁੰਦਾ ਨਾ, ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਹੈ। ਇਸ ਕਰਕੇ ਜੇ ਹਰ ਵੇਲੇ ਉਸ ਵਾਹਿਗੁਰੂ ਜੀ ਨੂੰ ਯਾਦ ਕਰੇਗਾ, ਮਨ ਇੱਛਤ ਫਲ ਪ੍ਰਾਪਤ ਕਰ ਲਵੇਗਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸਾਨੂੰ ਪ੍ਰੇਰਣਾ ਕਰਦੇ ਹਾਂ। ਦੇਖੋ, ਸਾਨੂੰ ਕੰਮ ਪਏ, ਸਾਡੀ ਜ਼ਿੰਦਗੀ 'ਚ ਕੋਈ ਦੁੱਖ ਆ ਜਾਏ, ਕੋਈ ਬਿਪਤਾ ਆ ਜਾਏ, ਅਸੀਂ ਹੱਥ ਜੋੜ ਕੇ ਗੁਰੂ ਦੇ ਚਰਣਾਂ 'ਚ ਅਰਦਾਸ ਕਰਦੇ ਹਾਂ, ਵਾਹਿਗੁਰੂ ਜੀ ਦਾ ਆਸਰਾ ਲੈਂਦੇ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਕੰਮ ਪੈਂਦਾ ਤੂੰ ਯਾਦ ਕਰਦਾ, ਕਦੀ ਕੰਮ ਤੋਂ ਬਿਨਾਂ ਵੀ ਯਾਦ ਕਰ ਲਿਆ ਕਰੋ ਉਸ ਵਾਹਿਗੁਰੂ ਜੀ ਨੂੰ। ਤੇ ਮਨੁੱਖ ਕਹਿੰਦਾ ਕੰਮ ਪਿਆ, ਯਾਦ ਕਰ ਲਿਆ, ਸਾਡਾ ਕੰਮ ਹੋ ਗਿਆ, ਤੇ ਕੰਮ ਤੋਂ ਬਿਨਾਂ ਯਾਦ ਕੀਤੀਆਂ ਕੀ ਹੋਏਗਾ? ਕੰਮ ਤੋਂ ਬਿਨਾਂ ਯਾਦ ਕਰਨ ਦਾ ਲਾਭ ਕੀ ਹੈ? ਤੇ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕੀ, ਕੰਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਜਿਵੇਂ ਤੈਨੂੰ ਕੰਮ ਪੈਂਦਾ ਤੂੰ ਵਾਹਿਗੁਰੂ ਜੀ ਨੂੰ ਯਾਦ ਕਰਦਾ ਨਾ, ਇੱਦਾਂ ਇਕਾਗਰ ਚਿੱਤ ਹੋ ਕੇ ਹਰ ਵੇਲੇ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰ। ਗੁਰੂ ਬਾਬਾ ਜੀ ਕਹਿੰਦੇ ਕੰਮ ਪੈਂਦਾ ਤੇਰਾ ਕੰਮ ਰਾਸ ਹੋ ਗਿਆ, ਉਹਨੂੰ ਯਾਦ ਕੀਤੇ ਆ, ਪਰ ਜੇ ਤੂੰ ਬਿਨਾਂ ਕੰਮ ਤੋਂ ਯਾਦ ਕਰੇਗਾ ਨਾ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੈ ਬਿੱਤ, ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ। ਬਿੱਤ ਕਹਿੰਦੇ ਨੇ ਧਨ ਨੂੰ। ਜਦ ਤੂੰ ਦੁਨੀਆ 'ਚ ਆਇਆ ਸੈਂ, ਬਹੁਤ ਵੱਡਾ ਖਜ਼ਾਨਾ ਲੈ ਕੇ ਆਇਆ ਸੈਂ। ਬੱਚਾ ਬੜਾ ਅਮੀਰ ਹੁੰਦਾ, ਰਾਜਾ ਹੁੰਦਾ, ਉਹਦੇ ਅੰਦਰ ਨਿਸ਼ਚਲਤਾ ਹੁੰਦੀ ਹੈ, ਉਹਦੇ ਅੰਦਰ ਪਿਆਰ ਹੁੰਦਾ, ਉਹਦੇ ਅੰਦਰ ਸਮੁੱਚੀ ਨਿਰਵੈਰਤਾ ਹੁੰਦੀ ਹੈ, ਸਾਰਿਆਂ ਦੇ ਨਾਲ ਇੱਕੋ ਜਿਹੀ ਸਮਦ੍ਰਿਸ਼ਟੀ ਹੁੰਦੀ ਹੈ। ਪਰ ਜਿਉਂ ਜਿਉਂ ਬੰਦਾ ਸਿਆਣਾ ਹੁੰਦਾ ਨਾ, ਦੁਨੀਆਂ ਦਾ ਅਸਰ ਪੈਂਦਾ, ਉਹਦੇ ਅੰਦਰ ਈਰਖਾ ਹੁੰਦੀ ਜਾਂਦੀ, ਉਹਦੇ ਅੰਦਰ ਹੰਕਾਰ ਹੁੰਦਾ ਜਾਂਦਾ, ਅੰਦਰੋਂ ਉਹ ਧਨ ਖਤਮ ਹੋ ਗਿਆ, ਪਿਆਰ ਦਾ, ਸੰਤੋਖ ਦਾ, ਦਇਆ ਦਾ, ਨਿਰਮਲਤਾ ਦਾ ਧਨ ਖਤਮ ਹੋ ਗਿਆ, ਇਹਦੋਂ ਵੱਡਾ ਕੋਈ ਧਨ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਜੇ ਰੋਜ਼ ਵਾਹਿਗੁਰੂ ਜੀ ਨੂੰ ਯਾਦ ਕਰੇਗਾ, ਹਰ ਗਿਆ ਬਹੋਰੇ ਬਿੱਤ, ਵਾਹਿਗੁਰੂ ਤੇਰੇ ਉਸ ਧਨ ਨੂੰ ਮੁੜ ਕੇ ਵਾਪਸ ਲਾਏਗਾ, ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ, ਤੇਰੀ ਜ਼ਿੰਦਗੀ 'ਚ ਚਿੰਤਾ ਰਹੇਗੀ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਉਸ ਵਾਹਿਗੁਰੂ ਜੀ ਨੂੰ ਯਾਦ ਕਰੇਗਾ ਨਾ, ਮਨ ਇੱਛਤ ਫਲ ਮਿਲਣਗੇ, ਤੇਰੀਆਂ ਚਿੰਤਾਵਾਂ ਕੱਟੀਆਂ ਜਾਣਗੀਆਂ।
ਅਜਮਾਨ ਮੋਹ ਵਿਕਾਰ ਦੂਜਾ ਏਕ ਸਿਓ ਲਿਵ ਲਾਈਐ।
ਵਾਹਿਗੁਰੂ ਜੀ ਨੂੰ ਯਾਦ ਕਰਨਾ ਤੇ ਹਿਰਜੇ 'ਚੋਂ ਹੰਕਾਰ ਛੱਡ ਦੇ, ਆ ਦੁਨੀਆਂ ਦਾ ਮੋਹ ਛੱਡ ਦੇ, ਕੇਵਲ ਤਾਂ ਕੇਵਲ ਇੱਕ ਵਾਹਿਗੁਰੂ ਜੀ ਦੇ ਵਿੱਚ ਚਿੱਤ ਜੋੜ। ਗੁਰੂ ਬਾਬਾ ਜੀ ਨੇ ਅੰਮ੍ਰਿਤਮਈ ਬਾਣੀ 'ਚ ਬਚਨ ਕੇ ਰੇ ਮਨ ਇੱਕ ਸਿਓ ਚਿੱਤ ਲਾਏ, ਏਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ। ਇੱਕ ਵਾਹਿਗੁਰੂ ਜੀ ਵਿੱਚ ਚਿੱਤ ਜੋੜ, ਇਸ ਵਾਹਿਗੁਰੂ ਜੀ ਤੋਂ ਬਿਨਾਂ ਬਾਕੀ ਸਭ ਜੰਜਾਲ ਹੀ ਨੇ, ਸਭ ਮਿਥਿਆ ਹੀ ਹੈ, ਕੋਈ ਨਾਲ ਨਿਭਣ ਵਾਲਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਮਾਣ ਮੋਹ ਵਿਕਾਰ ਨੂੰ ਛੱਡ ਕੇ ਇੱਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਆਪਣੀ ਸੁਰਤ ਜੋੜ, ਇੱਕ ਵਾਹਿਗੁਰੂ ਜੀ ਦੇ ਨਾਲ ਆਪਣੀ ਲਿਵ ਲਗਾ।
ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ।
ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦਾ ਤਰੀਕਾ ਇਹ ਹੈ, ਆਪਣਾ ਮਨ ਵਾਹਿਗੁਰੂ ਜੀ ਨੂੰ ਅਰਪਣ ਕਰ ਦੇ, ਆਪਣਾ ਤਨ ਵਾਹਿਗੁਰੂ ਜੀ ਨੂੰ ਅਰਪਣ ਕਰ ਦੇ। ਦੇਖੋ, ਦੁਨਿਆਵੀ ਤੌਰ 'ਤੇ ਆਪਾਂ ਭੇਟਾਵਾਂ ਗੁਰੂ ਹਜ਼ੂਰੀ 'ਚ ਭੇਟਾ ਕਰਦੇ ਹਾਂ, ਇਹ ਭੇਟਾਵਾਂ ਅਰਪਣ ਕਰਨ ਦਾ ਭਾਵ ਪਤਾ ਕੀ ਹੈ? ਇਹ ਗੱਲ ਚੇਤੇ ਰੱਖਣਾ ਕਿ ਸਤਿਗੁਰੂ ਦੇ ਦਰ ਤੋਂ ਤੇ ਆਪਾਂ ਬਹੁਤ ਕੁਝ ਮੰਗਦੇ ਹਾਂ, ਆਪਾਂ ਗੁਰੂ ਨੂੰ ਕੀ ਦੇ ਸਕਦੇ ਹਾਂ? ਜੇ ਆਪਾਂ ਸੋਚੀਏ ਕਿ ਆਪਾਂ ਇੰਨੀ ਮਾਇਆ ਗੁਰੂ ਨੂੰ ਦਿੱਤੀ, ਸ਼ਾਇਦ ਮਾਇਆ ਨਾਲ ਕਾਰ ਚੱਲਣਗੇ, ਇਹ ਸਾਡਾ ਇੱਕ ਭਰਮ ਹੈ।
ਗੁਰੂ ਤਾਂ ਸਾਨੂੰ ਬਾਤਾਂ ਬਖਸ਼ਦਾ ਹੈ, ਫਿਰ ਗੁਰੂ ਦੀ ਹਜ਼ੂਰੀ ਚ ਆ ਕੇ ਕੋਈ ਭੇਟਾ ਕਰਨ ਦਾ ਭਾਵ ਕੀ ਹੈ? ਉਹਦਾ ਭਾਵ ਇਹ ਹੈ ਕਿ ਜਿਹੜੀ ਜਿਹੜੀ ਚੀਜ਼ ਨਾਲ ਸਾਡੀ ਸੁਰਤ ਜੁੜੀ ਹੋਈ ਹੈ ਨਾ, ਸਾਡੀ ਧਨ ਨਾਲ ਸੁਰਤ ਜੁੜੀ ਹੈ, ਸਾਡੀ ਪਦਾਰਥਾਂ ਨਾਲ ਸੁਰਤ ਜੁੜੀ ਹੈ, ਸਾਡੀ ਦੁਨੀਆਂ ਨਾਲ ਸੁਰਤ ਜੁੜੀ ਹੈ, ਜਿਹੜੀ ਜਿਹੜੀ ਚੀਜ਼ ਨੂੰ ਅਸੀਂ ਆਪਣਾ ਗਿਣਦੇ ਹਾਂ ਨਾ, ਉਹਨੂੰ ਗੁਰੂ ਕੋਲ ਆ ਕੇ ਅਰਪਣ ਕਰਨ ਦੀ ਆਪਾਂ ਜਾਤ ਸਿੱਖਣੀ ਹੈ। ਧਨ ਨਾਲ ਪਿਆਰ ਹੈ, ਧਨ ਅਰਪਣ ਕਰਨ ਦੀ ਜਾਤ ਸਿੱਖਣੀ ਹੈ। ਧਨ ਭੇਟ ਕੀਤਾ ਹੈ, ਅੱਜ ਧਨ ਭੇਟ ਕਰਦਿਆਂ ਕੱਲ੍ਹ ਨੂੰ ਮਨ ਵੀ ਭੇਟ ਹੋ ਜਾਏਗਾ। ਪਰ ਭੇਟਾ ਕਰੀਏ, ਇਹ ਨਾ ਸੋਚੀਏ ਕਿ ਅਸੀਂ ਬੜਾ ਦਾਨ ਦੇ ਰਹੇ ਹਾਂ ਜਾਂ ਸਾਡੇ ਪੈਸੇ ਦੇ ਨਾਲ ਹੀ ਗੁਰੂ ਦੇ ਕਾਰ ਚੱਲਣੇ ਨੇ। ਇਹ ਠੀਕ ਹੈ, ਗੁਰੂ ਕੀਆਂ ਸੰਗਤਾਂ ਦੇ ਦਸਵੰਧ ਨਾਲ ਕਾਰ ਚੱਲਦੇ ਨੇ, ਇਹ ਸੰਗਤ ਗੁਰੂ ਦਾ ਰੂਪ ਹੈ। ਪਰ ਕੋਈ ਵਿਅਕਤੀ ਇਹ ਗੱਲ ਕਿ ਮੇਰੇ ਪੈਸੇ ਨਾਲ ਕੰਮ ਚੱਲਦਾ, ਇਹ ਇੱਕ ਅਕਾਰਥ ਗੱਲ ਹੈ। ਇੱਥੇ ਭੇਟਾ ਕਰਨ ਦਾ ਅਰਥ ਇਹ ਹੈ ਕਿ ਆਪਾਂ ਗੁਰੂ ਦੇ ਅੱਗੇ ਸਮਰਪਣ ਕਰਨ ਦੀ, ਗੁਰੂ ਦੇ ਅੱਗੇ ਆਪਣੇ ਆਪ ਨੂੰ ਤਿਆਗਣ ਦੀ ਜਾਂਚ ਸਿੱਖਣੀ ਹੈ, ਪ੍ਰੈਕਟਿਸ ਕਰਦੇ ਹਾਂ ਆਪਾਂ ਰੋਜ਼ ਇੱਥੇ ਆ ਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣਾ ਤਨ, ਆਪਣਾ ਮਨ, ਆਪਣਾ ਧਨ ਜਦੋਂ ਤੂੰ ਗੁਰੂ ਅੱਗੇ ਅਰਪਣ ਕਰ ਦੇਵੇਂਗਾ ਤੇ ਜੋ ਚਾਹੇਗਾ ਉਹ ਤੈਨੂੰ ਮਿਲਣਾ ਸ਼ੁਰੂ ਹੋ ਜਾਏਗਾ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਗੁਰੂ ਕੋਲ ਆ ਕੇ ਆਪਣੇ ਆਪ ਨੂੰ ਮਿਟਾ ਦੇ। ਗੁਰੂ ਕੋਲ ਆਪਾਂ ਮਰਨ ਦੇ ਲਈ ਆਉਂਦੇ ਹਾਂ, ਗੁਰੂ ਕੋਲ ਇਹ ਨਹੀਂ ਕਹਿਣ ਲਈ ਆਉਂਦੇ ਕਿ ਸਤਿਗੁਰੂ ਜੀ ਮੈਂ ਆ। ਦੇਖੋ, ਗੁਰੂ ਕੋਲ ਆ ਕੇ ਜਿੰਨਾ ਚਿਰ ਮੇਰੀ ਮੇਰੀ ਕਰਦੇ ਰਹਾਂਗੇ ਨਾ, ਗੁਰੂ ਦੀ ਰਹਿਮਤ ਨੂੰ ਆਪਾਂ ਪ੍ਰਾਪਤ ਨਹੀਂ ਕਰ ਸਕਾਂਗੇ। ਗੁਰੂ ਕੋਲ ਆ ਕੇ ਇਹੀ ਕਹਿਣਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਮਹਾਰਾਜ ਜੀ, ਇਹਦੇ ਵਿੱਚ ਸਾਡਾ ਕੀ ਹੈ ਤੇ ਤੁਹਾਡੀਆਂ ਦਿੱਤੀਆਂ ਬਾਤਾਂ ਨੇ? ਧੰਨ ਵਾਹਿਗੁਰੂ ਜੀ ਨੇ ਦਿੱਤਾ, ਤੰਦਰੁਸਤੀ ਵਾਹਿਗੁਰੂ ਜੀ ਨੇ ਦਿੱਤੀ ਹੈ, ਇਹ ਅਕਲ ਮਤ ਸਾਨੂੰ ਵਾਹਿਗੁਰੂ ਜੀ ਨੇ ਦਿੱਤੀ, ਸਾਡਾ ਤੇ ਕੁਝ ਨਹੀਂ, ਇਹ ਧੰਨ ਵੀ ਵਾਹਿਗੁਰੂ ਜੀ ਦਾ ਦਿੱਤਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ। ਜਿਸ ਵਾਹਿਗੁਰੂ ਜੀ ਨੇ ਤਨ ਦਿੱਤਾ, ਮਨ ਵੀ ਉਹਨੇ ਦਿੱਤਾ, ਧਨ ਵੀ ਉਹਦਾ ਦਿੱਤਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣਾ ਆਪ ਸਭ ਕੋ ਗੁਰੂ ਕੋਲ ਆ ਕੇ ਆਪਾਂ ਤਿਆਗ ਦਈਏ, ਆਪਣੀ ਮੈਂ ਨੂੰ ਮੇੜ ਦਈਏ। ਤੇ ਸਤਿਗੁਰੂ ਜੀ ਕਹਿੰਦੇ ਫਿਰ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਡੇ ਤੇ ਇਹ ਕਿਰਪਾ ਕਰੋ ਕਿ ਅਸੀਂ ਤੁਹਾਡੇ ਨਾਮ ਵਿੱਚ ਸਮਾ ਜਾਈਏ। ਨਾਮ ਵਿੱਚ ਉਦੋਂ ਸਮਾਵਾਂਗੇ ਜਦੋਂ ਆਪਾਂ ਗੁਰੂ ਦੇ ਦਰ ਤੇ ਆ ਕੇ ਆਪਣਾ ਆਪ ਤਿਆਗ ਦੇਵਾਂਗੇ। ਗੁਰਬਾਣੀ ਇਹ ਗੱਲ ਕਹਿੰਦੀ, ਤਿਆਗ ਹੈ ਮਨ ਕੀ ਮਤੜੀ, ਵਿਸਾਰੇ ਦੂਜਾ ਪਾਓ ਜੀਓ, ਇਉਂ ਪਾਵੇ ਹਰ ਦਰਸਾਵੜਾ ਨਾ ਲੱਗਾ ਤੱਤੀ ਵਾਓ ਜੀ। ਇੱਥੇ ਮਨ ਦੀ ਮਤ ਤਿਆਗਣ ਲਈ, ਜਿਵੇਂ ਕਹਿ ਲਓ ਕਿ ਆਪਣੇ ਆਪ ਨੂੰ ਮੇਟਣ ਦੇ ਲਈ ਗੁਰੂ ਕੋਲ ਆਪਾਂ ਆਉਂਦੇ ਹਾਂ। ਜਦੋਂ ਆਪਣੇ ਆਪ ਨੂੰ ਮੇਟ ਲਵਾਂਗੇ, ਗੁਰੂ ਕਾ ਬਚਨ ਕਿ ਆਪ ਗਵਾਈ ਹੈ ਤਾਂ ਸ਼ੋ ਪਾਈਏ, ਹੋਮੇ ਜਾਈ ਤਾਂ ਕੰਤ ਸਮਾਈ। ਜਦੋਂ ਅਸੀਂ ਹੋਮੇ ਨੂੰ ਤਿਆਗ ਦਿੱਤਾ, ਆਪਣੇ ਵੱਲੋਂ ਮਰ ਗਏ, ਉਦੋਂ ਹੀ ਆਪਾਂ ਪਰਮਾਤਮਾ ਚ ਲਵਲੀਨ ਹੋ ਜਾਵਾਂਗੇ।
ਸਲੋਕ ਰੇ ਮਨ ਤਾਂ ਕਹੋ ਧਿਆਈਐ, ਸਭ ਵਿਦ ਜਾਂ ਕੈ ਹਾਥ।
ਸਤਿਗੁਰੂ ਜੀ ਤੀਸਰੇ ਬੰਦ ਦੇ ਆਰੰਭ ਜੋ ਸਲੋਕ ਬਖਸ਼ਿਸ਼ ਕਰ ਰਹੇ ਨੇ, ਸਾਨੂੰ ਸਾਡੇ ਮਨ ਨੂੰ ਸੰਬੋਧਨ ਕਰਦੇ ਆ, ਸਮੁੱਚੀ ਮਾਨਵਤਾ ਨੂੰ ਪ੍ਰੇਰਣਾ ਕਰ ਰਹੇ ਨੇ। ਰੇ ਮਨ ਤਾਂ ਕੋ ਧਿਆਈਏ, ਹੇ ਮੇਰੇ ਮਨਾ, ਉਸ ਵਾਹਿਗੁਰੂ ਜੀ ਦਾ ਸਿਮਰਨ ਕਰ। ਗੁਰਬਾਣੀ ਚ ਸਤਿਗੁਰੂ ਜੀ ਨੇ ਬਹੁਤੀ ਗੱਲ ਮਨ ਨੂੰ ਸੰਬੋਧਨ ਕਰਕੇ ਕੀ ਹੈ, ਮਨ ਲੇ ਓਟ ਰਿਹੋ ਲਿਹੋ ਹਰ ਨਾਮਾ। ਸਤਿਗੁਰੂ ਜੀ ਨੇ ਮਨ ਦੇ ਨਾਲ ਬਹੁਤੀ ਗੱਲਬਾਤ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਜੀ ਨੂੰ ਧਿਆ ਸਭ ਵਿਧ ਜਾਂ ਕੇ ਹਾਥ। ਜਿਸ ਵਾਹਿਗੁਰੂ ਜੀ ਦੇ ਹੱਥ ਵਿੱਚ ਸਾਰੀਆਂ ਵਿਧੀਆਂ ਨੇ, ਬੰਦਾ ਸੋਚਦਾ ਹੈ ਕਿ ਐਸ ਵਿਧੀ ਨਾਲ ਮੈਂ ਸਿਮਰਨ ਕਰਾਂਗਾ। ਆਪਾਂ ਦੇਖਦੇ ਹੀ ਹਾਂ ਨਾ, ਸਿਮਰਨ ਦੇ ਨਾਂ ਤੇ ਵਿਧੀਆਂ ਚੱਲੀਆਂ ਨੇ, ਬੰਦਗੀ ਕਰਨ ਦੇ ਨਾਮ ਤੇ ਵਿਧੀਆਂ ਚੱਲੀਆਂ ਨੇ। ਇਹ ਵਿਧੀਆਂ ਦੇ ਨਾਲ ਆਪਾਂ ਰੱਬ ਨੂੰ ਨਹੀਂ ਮਿਲ ਸਕਦੇ, ਵਿਧੀਆਂ ਸਾਰੀਆਂ ਰੱਬ ਦੇ ਹੱਥ ਵਿੱਚ ਨੇ। ਆਪਾਂ ਤੇ ਪਿਆਰ ਕਰਨਾ, ਉਹਨੂੰ ਉਹਦੇ ਸਿਮਰਨ ਵਿੱਚ ਜੁੜਨਾ। ਜਿਉਂ ਜਿਉਂ ਉਹਨੂੰ ਪਿਆਰ ਕਰਾਂਗੇ ਨਾ, ਸਾਰੀਆਂ ਵਿਧੀਆਂ ਉਹਨੇ ਆਪੇ ਸਿਖਾ ਦੇਣੀਆਂ ਨੇ। ਬੱਚਾ ਛੋਟਾ ਜਿਹਾ ਹੁੰਦਾ, ਬੱਚੇ ਨੂੰ ਮਾਂ ਦਾ ਦੁੱਧ ਪੀਣ ਦੀ ਵਿਧੀ ਕੌਣ ਦੱਸਦਾ ਜੀ? ਉਹਨੂੰ ਭੁੱਖ ਲੱਗਦੀ ਹੈ, ਆਪਣੇ ਆਪ ਉਹਨੂੰ ਦੁੱਧ ਪੀਣ ਦੀ ਜਾਂਚ ਆ ਜਾਂਦੀ ਹੈ ਨਾ। ਇਸੇ ਤਰੀਕੇ ਨਾਲ ਜਦੋਂ ਸਾਡੇ ਅੰਦਰ ਭੁੱਖ ਪੈਦਾ ਹੋਏਗੀ ਨਾ, ਸਿਮਰਨ ਕਰਨ ਦੀ ਵਿਧੀ ਆਪਣੇ ਆਪ ਆ ਜਾਏਗੀ। ਉਹ ਭੁੱਖ ਉਦੋਂ ਪੈਦਾ ਹੋਏਗੀ ਜਦੋਂ ਅੰਦਰੋਂ ਸਾਡੇ ਰੋਗ ਮਿਟੇਗਾ। ਭੁੱਖ ਪਤਾ ਕਦੋਂ ਨਹੀਂ ਲੱਗਦੀ? ਜਦੋਂ ਬੰਦਾ ਰੋਗੀ ਹੋਏ। ਭੁੱਖ ਨਾ ਲੱਗਣਾ ਇੱਕ ਰੋਗ ਹੈ, ਡਾਕਟਰ ਫਿਰ ਦਵਾਈ ਦਿੰਦੇ ਨੇ ਕਿ ਤੈਨੂੰ ਕੋਈ ਰੋਗ ਹੈ ਜਿਹੜੀ ਭੁੱਖ ਨਹੀਂ ਲੱਗਦੀ। ਜਦੋਂ ਦਵਾਈ ਦਿੰਦੇ ਭੁੱਖ ਲੱਗਦੀ ਹੈ, ਫਿਰ ਖਾਣ ਨੂੰ ਆਪੇ ਜੀ ਕਰਦਾ ਨਾ, ਭੁੱਖ ਲੱਗੇ ਅੰਦਰੋਂ ਖਿੱਚ ਪੈਂਦੀ ਹੈ। ਸਾਡੇ ਅੰਦਰ ਇੱਕ ਰੋਗ ਹੈ ਹੰਕਾਰ ਦਾ, ਸਾਨੂੰ ਇਸੇ ਕਰਕੇ ਉਸ ਵਾਹਿਗੁਰੂ ਜੀ ਦੇ ਨਾਮ ਦੀ ਭੁੱਖ ਨਹੀਂ ਲੱਗਦੀ। ਗੁਰੂ ਕੋਲ ਆ ਕੇ ਉਹ ਰੋਗ ਮਿਟਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਆਪਾਂ ਗੁਰੂ ਕੋਲ ਆਵਾਂਗੇ ਰੋਗ ਮਿਟੇਗਾ ਨਾ, ਫਿਰ ਸੱਚ ਹੈ ਨਾਮ ਕੀ ਲਾਗੈ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰ, ਪਿਆਰ ਨਾਲ ਉਹਨੂੰ ਯਾਦ ਕਰ। ਸਾਰੀਆਂ ਵਿਧੀਆਂ ਉੱਥੇ ਹੱਥ ਵਿੱਚ ਨੇ, ਇਹ ਨਾ ਸੋਚੀ ਕਿ ਮੈਂ ਇਸ ਵਿਧੀ ਨਾਲ ਉਹਨੂੰ ਯਾਦ ਕਰਾਂਗਾ, ਇਸ ਤਰੀਕੇ ਨਾਲ ਉਹਨੂੰ ਲੱਭ ਲਵਾਂਗਾ, ਸਾਰੀਆਂ ਵਿਧੀਆਂ ਪਰਮਾਤਮਾ ਦੇ ਹੱਥ ਵਿੱਚ ਨੇ, ਉਸ ਵਾਹਿਗੁਰੂ ਜੀ ਨੂੰ ਧਿਆਇਆ ਕਰ।
ਰਾਮ ਨਾਮ ਧਨ ਸੰਚੀ ਹੈ ਨਾਨਕ ਨਿਭੈ ਸਾਥ।
ਇਸ ਦੁਨੀਆਂ ਦੇ ਅੰਦਰ ਆਪਾਂ ਵਾਹਿਗੁਰੂ ਜੀ ਦੇ ਨਾਮ ਦਾ ਧਨ ਇਕੱਤਰ ਕਰੀਏ। ਨਾਮ ਦਾ ਧਨ ਕੀ ਹੈ? ਨਾਮ ਦੇ ਧਨ ਦਾ ਅਰਥ ਹੈ ਕਿ ਜਿਉਂ ਜਿਉਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ ਨਾ, ਉਹ ਵਾਹਿਗੁਰੂ ਜੀ ਦੇ ਸਾਰੇ ਗੁਣ ਸਾਡੇ ਅੰਦਰ ਹੁੰਦੇ ਜਾਣਗੇ। ਵਾਹਿਗੁਰੂ ਜੀ ਨਿਰਭਉ ਹੈ, ਆਪਾਂ ਨਿਰਭਉ ਹੁੰਦੇ ਜਾਵਾਂਗੇ। ਵਾਹਿਗੁਰੂ ਜੀ ਨਿਰਵੈਰ ਨੇ, ਅਸੀਂ ਨਿਰਵੈਰ ਹੁੰਦੇ ਜਾਵਾਂਗੇ। ਵਾਹਿਗੁਰੂ ਜੀ ਪਿਆਰ ਦਾ ਸਰੂਪ ਨੇ, ਆਪਾਂ ਪਿਆਰ ਨਾਲ ਭਰਦੇ ਜਾਵਾਂਗੇ। ਵਾਹਿਗੁਰੂ ਜੀ ਸਮ ਦ੍ਰਿਸ਼ਟੀ ਵਰਤਦੇ ਨੇ, ਆਪਾਂ ਵੀ ਸਮ ਦ੍ਰਿਸ਼ਟੀ ਵਾਲੇ ਹੁੰਦੇ ਜਾਵਾਂਗੇ। ਸਭ ਤੋਂ ਵੱਡਾ ਧਨ ਇਹ ਹੈ। ਬਾਕੀ ਦੁਨੀਆਂ ਦਾ ਜਿਹੜਾ ਪੈਸਾ ਚੇਲਾ ਇਹ ਗੁਜਰਾਨ ਹੈ, ਇਹ ਧਨ ਨਹੀਂ ਹੈ। ਗੁਰਬਾਣੀ ਨੇ ਉਸ ਮਨੁੱਖ ਨੂੰ ਜਿਹਦੇ ਕੋਲ ਕੇਵਲ ਦੁਨਿਆਵੀ ਦੌਲਤ ਉਹਨੂੰ ਧਨਵਾਨ ਨਹੀਂ ਕਿਹਾ। ਸਤਿਗੁਰੂ ਜੀ ਕਹਿੰਦੇ ਕਹੋ ਕਬੀਰ ਨਿਰਤਨ ਹੈ ਸੋਈ ਜਾਂ ਕੇ ਹਿਰਦੇ ਨਾਮ ਨਾ ਹੋਈ। ਜਿਸ ਮਨੁੱਖ ਦੇ ਹਿਰਦੇ ਚ ਵਾਹਿਗੁਰੂ ਜੀ ਦਾ ਨਾਮ ਨਹੀਂ ਉਹ ਨਿਰਤਨ ਹੈ ਭਾਈ, ਉਹ ਕੰਗਾਲ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦਾ ਧਨ ਇਕੱਤਰ ਕਰੋ, ਉਹ ਦੈਵੀ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੋ। ਦੁਨੀਆਂ ਦਾ ਕੋਈ ਧਨ ਕਦੀ ਕਿਸੇ ਦੇ ਨਾਲ ਨਹੀਂ ਗਿਆ, ਨਾਲ ਜਾਂਦੇ ਨੇ ਸਾਡੇ ਸ਼ੁਭ ਗੁਣ, ਨਾਲ ਜਾਂਦੇ ਨੇ ਸਾਡੇ ਉੱਤਮ ਗੁਣ। ਇਸ ਕਰਕੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰ।
ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੇ ਕੋਏ।
ਸਤਿਗੁਰੂ ਜੀ ਕਹਿੰਦੇ ਸਾਡੇ ਜੀ ਦਾ ਸਾਥੀ ਤਾਂ ਇੱਕ ਵਾਹਿਗੁਰੂ ਹੈ, ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ ਸਾਡਾ ਇਸ ਦੁਨੀਆਂ ਅੰਦਰ, ਕਿਸੇ ਨੇ ਸਾਥ ਨਹੀਂ ਦੇਣਾ। ਦੇਖੋ ਧਨ ਹੈ, ਦੌਲਤ ਹੈ, ਬੇਅੰਤ ਹੋਰ ਦੁਨੀਆਂ ਦੇ ਲੋਕ ਨੇ। ਗੁਰੂ ਬਾਬਾ ਜੀ ਨੇ ਆਸਾ ਦੀ ਵਾਰ ਚੰਦਰ ਇੱਕ ਬਚਨ ਕਿਹਾ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਫਿਰ ਅਖੀਰ ਤੇ ਇੱਕ ਬਚਨ ਕਿਹਾ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਹਾਰ। ਤੂੰ ਕਿਹਦੇ ਨਾਲ ਮਿੱਤਰਤਾ ਪਾਏਗਾ, ਕਿਹਨੂੰ ਸਾਥੀ ਬਣਾਏਗਾ? ਦੁਨੀਆਂ ਦੀ ਹਰ ਚੀਜ਼ ਨੇ ਤੇਰਾ ਸਾਥ ਛੱਡ ਜਾਣਾ, ਇੱਥੋਂ ਤੱਕ ਕਿ ਤੇਰੇ ਸਰੀਰ ਨੇ ਵੀ ਤੇਰਾ ਸਾਥ ਨਹੀਂ ਦੇਣਾ। ਸਰੀਰ ਵੀ ਮਨੁੱਖ ਦਾ ਸਾਥ ਛੱਡ ਜਾਂਦਾ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਆਪਾਂ ਕਹਿੰਦੇ ਫਲਾਣਾ ਸਰੀਰ ਛੱਡ ਗਿਆ, ਚਲੋ ਉਹਨੂੰ ਬਾਹਰ ਕੱਢ ਆਈਏ। ਸਰੀਰ ਛੱਡ ਜਾਂਦਾ ਬੰਦਾ, ਸਰੀਰ ਕਦੀ ਨਾਲ ਲੈ ਕੇ ਨਹੀਂ ਜਾਂਦਾ। ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਜੇ ਵਾਹਿਗੁਰੂ ਜੀ ਨੂੰ ਯਾਦ ਕਰੇਗਾ ਨਾ, ਉਹ ਵਾਹਿਗੁਰੂ ਜੀ ਹਮੇਸ਼ਾ ਤੇਰੇ ਨਾਲ ਨਿਭੇਗਾ। ਉਹੀ ਸਾਡੇ ਜੀ ਦਾ ਸਾਥੀ ਹੈ, ਉਹਦੇ ਤੋਂ ਬਿਨਾਂ ਕੋਈ ਮਦਦਗਾਰ ਨਹੀਂ ਹੈ।
ਥਾਨ ਥਨੰਤਰ ਆਪ ਜਲ ਥਲ ਪੂਰ ਸੋਏ।
ਹਰ ਅਸਥਾਨ ਤੇ ਰਹਿ ਰਹੇ ਜੀਵਾਂ ਦੇ ਅੰਦਰ, ਜਲ ਵਿੱਚ ਥਲ ਵਿੱਚ, ਹਰ ਥਾਂ ਤੇ ਉਹ ਪਰਮਾਤਮਾ ਵਿਆਪਕ ਹੈ।
ਜਲ ਥਲ ਮਾਹੀਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ।
ਵਾਹਿਗੁਰੂ ਜੀ ਜਿਹੜਾ ਜਲ ਵਿੱਚ ਧਰਤੀ ਵਿੱਚ, ਮਹਿਲ ਦਾ ਅਰਥ ਹੁੰਦਾ ਧਰਤੀ ਤੇ ਆਕਾਸ਼ ਵਿਚਲਾ ਜਿਹੜਾ ਸਪੇਸ ਹੈ, ਉਹਦੇ ਵਿੱਚ ਜਿਹੜਾ ਵਾਹਿਗੁਰੂ ਜੀ ਰਮਿਆ ਹੋਇਆ ਹੈ, ਤੇ ਫਿਰ ਵਾਹਿਗੁਰੂ ਜੀ ਜਿਹੜਾ ਸਾਰਿਆਂ ਦਾ ਦਾਤਾ ਹੈ, ਜਿਹੜਾ ਸਾਰਿਆਂ ਦਾ ਮਾਲਕ ਹੈ। ਵਾਹਿਗੁਰੂ ਜੀ ਨੇ ਦੁਨੀਆਂ ਬਣਾਈ ਤੇ ਸਾਰਿਆਂ ਨੂੰ ਰਿਜ਼ਕ ਵੀ ਉਹ ਵਾਹਿਗੁਰੂ ਜੀ ਦੇ ਰਿਹਾ, ਸਾਰਿਆਂ ਦੀ ਸੰਭਾਲ ਵੀ ਉਹ ਵਾਹਿਗੁਰੂ ਜੀ ਕਰ ਰਿਹਾ ਹੈ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਨੀ।
ਉਹ ਵਾਹਿਗੁਰੂ ਜੀ ਗੋਪਾਲ ਮਾਨਾ ਉਹ ਪ੍ਰਿਥਵੀ ਨੂੰ ਪਾਲਣ ਵਾਲਾ, ਗੋਬਿੰਦ ਮਾਨਾ ਉਹ ਪ੍ਰਿਥਵੀ ਦਾ ਮਾਲਕ ਹੈ। ਉਹ ਵਾਹਿਗੁਰੂ ਜੀ ਦਾ ਗੁਣਾਂ ਦਾ ਕੋਈ ਅੰਤ ਨਹੀਂ ਹੈ, ਉਹਦੇ ਗੁਣ ਬੇਅੰਤ ਹਨ।
ਭਜ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅੰਨ ਨਾਹੇ ਕੋਏ।
ਉਹ ਵਾਹਿਗੁਰੂ ਜੀ ਦੀ ਸਰਣ ਵਿੱਚ ਡਿੱਗ ਪੈ, ਉਸ ਵਾਹਿਗੁਰੂ ਜੀ ਨੂੰ ਯਾਦ ਕਰ ਜਿਹੜਾ ਸੁੱਖ ਪਹੁੰਚਾਉਣ ਵਾਲਾ ਹੈ। ਸਾਡੇ ਤੱਕ ਜਿੰਨੇ ਸੁੱਖ ਨੇ ਵਾਹਿਗੁਰੂ ਜੀ ਨੇ ਦਿੱਤੇ ਨੇ, ਉਹਦੇ ਪਹੁੰਚਾਏ ਹੋਏ ਨੇ, ਤੇ ਉਸ ਵਾਹਿਗੁਰੂ ਜੀ ਤੋਂ ਬਿਨਾਂ ਸੁੱਖਾਂ ਦਾ ਦਾਤਾ ਹੋਰ ਕੋਈ ਨਹੀਂ ਹੈ।
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ।
ਵਾਹਿਗੁਰੂ ਜੀ ਨਾਨਕ ਬੇਨਤੀ ਕਰਦਾ ਹੈ ਕਿ ਜਿਸ ਦੇ ਉੱਪਰ ਤੁਸੀਂ ਦਇਆ ਕਰੋ ਨਾ, ਉਹਨੂੰ ਨਾਮ ਦੀ ਦਾਤ ਮਿਲਦੀ ਹੈ, ਨਾਮ ਆਪਣੇ ਯਤਨ ਨਾਲ ਨਹੀਂ। ਗੁਰਬਾਣੀ ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾ ਗੰਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ। ਗੁਰੂ ਬਾਬਾ ਜੀ ਕਹਿੰਦੇ ਦਾਤ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਇਹ ਨਾ ਬੰਦਾ ਕਿ ਮੈਂ ਨਾਮ ਜਪਦਾ ਹਾਂ, ਮੈਂ ਨਾਮ ਨਾਲ ਜੁੜ ਗਿਆ। ਵਾਹਿਗੁਰੂ ਜੀ ਦੀ ਮਿਹਰ ਨਾਲ ਆਪਾਂ ਅਭਿਆਸ ਕਰ ਰਹੇ ਹਾਂ ਉਹਦੇ ਨਾਲ ਜੁੜਨ ਦਾ, ਯਤਨ ਕਰ ਰਹੇ ਹਾਂ ਉਹਦੇ ਨਾਲ ਜੁੜਨ ਦਾ।
ਪਰ ਉਹਦੀ ਰਹਿਮਤ ਤੋਂ ਬਿਨਾਂ ਇਹ ਦਾਤ ਮਿਲਣੀ ਨਹੀਂ ਹੈ, ਜਿੰਨਾ ਮਰਜ਼ੀ ਕੋਈ ਬੰਦਾ ਯਤਨ ਕਰ ਲਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਇਹ ਦਾਤ ਹੈ, ਜਿਹਦੇ 'ਤੇ ਉਹ ਕਿਰਪਾ ਕਰਦਾ ਉਹਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਆਖਰੀ ਬੰਦ ਦੇ ਪਾਵਨ ਸਲੋਕ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ, ਜਿੱਥੇ ਪਹਿਲਾਂ ਕਿਹਾ ਸੀ ਕਿ ਪਰਮਾਤਮਾ ਅਗਮ ਅਪਾਰ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੀ ਸ਼ਰਨ ਚ ਆ ਜਾਓ। ਫਿਰ ਸਤਿਗੁਰੂ ਜੀ ਨੇ ਕਿਹਾ ਸੀ ਉਹਦੇ ਗੁਣਾਂ ਦਾ ਅੰਤ ਕੋਈ ਨਹੀਂ, ਉਹਦੇ ਚਰਣਾ ਚ ਅਰਦਾਸ ਕਰੋ ਕਿ ਸਾਨੂੰ ਵੀ ਨਿਥਾਵੇਂ ਨੂੰ ਥਾਂ ਮਿਲ ਜਾਏ। ਫਿਰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਕਿ ਉਸ ਵਾਹਿਗੁਰੂ ਜੀ ਦਾ ਸਿਮਰਨ ਕਰੋ ਜਿਹਦੇ ਹੱਥ ਵਿੱਚ ਸਾਰੀਆਂ ਵਿਧੀਆਂ ਨੇ, ਔਰ ਉਸ ਵਾਹਿਗੁਰੂ ਜੀ ਦੇ ਨਾਮ ਦੇ ਧਨ ਨੂੰ ਇਕੱਤਰ ਕਰੋ ਜਿਹਨੇ ਸਾਡੇ ਨਾਲ ਜਾਣਾ। ਅਤੇ ਹੁਣ ਸਤਿਗੁਰੂ ਜੀ ਕਹਿ ਰਹੇ ਜੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਨਾ, ਫਿਰ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ। ਉਹ ਵਾਹਿਗੁਰੂ ਜੀ ਨੂੰ ਆਪਾਂ ਜਦੋਂ ਮਨ ਵਿੱਚ ਚੇਤੇ ਕਰਦੇ ਰਹੇ ਨਾ, ਚੇਤੇ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਜੀ ਨੂੰ ਆਖਰ ਪ੍ਰਾਪਤ ਕਰ ਲਿਆ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਹੇ ਭਾਈ, ਸਤਿਗੁਰੂ ਜੀ ਕਹਿੰਦੇ ਹੇ ਭਾਈ, ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਸਾਰੇ ਸੁੱਖ ਮਿਲ ਗਏ। ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਚ ਬਚਨ ਕਿਹਾ ਕਿ ਦੇਖੋ ਇੱਕ ਨੀ ਬੇਅੰਤ ਸੁੱਖ ਮਿਲ ਜਾਂਦੇ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਿਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਉਹ ਵਾਹਿਗੁਰੂ ਜੀ ਸਭ ਸੁੱਖ ਦੇਣ ਵਾਲਾ ਹੈ, ਉਹਦਾ ਸਿਮਰਨ ਕੀਤਿਆਂ ਸਾਰੇ ਸੁੱਖ ਮਿਲ ਗਏ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਜਿੱਥੇ ਇਹ ਗੱਲ ਕਹੀ ਸੀ ਕਿ ਮੋਹ ਮਗਨ ਬਿਕਰਾਲ ਮਾਇਆ, ਸਾਡਾ ਮਨ ਪਹਿਲਾਂ ਮੋਹ ਮਾਇਆ ਵਿੱਚ ਡਰਾਉਣੀ ਮਾਇਆ 'ਚ ਮਗਨ ਸੀ, ਪਰ ਹੁਣ ਜਦੋਂ ਸਾਧੂ ਸੰਗ ਮਿਲੇ, ਗੁਰੂ ਕੀ ਹਜ਼ੂਰੀ 'ਚ ਆਏ, ਅਬ ਮਨ ਛੂਟ ਗਿਆ, ਹੁਣ ਮਾਇਆ ਦੇ ਬੰਧਨ ਟੁੱਟ ਗਏ, ਮਾਇਆ ਮਨ ਦੇ ਬੰਧਨ ਟੁੱਟ ਗਏ, ਮਨ ਮੁਕਤ ਹੋ ਗਿਆ, ਮਨ ਜਿਹੜਾ ਸੀ ਮਾਇਆ ਦੇ ਤੋਂ ਛੁੱਟ ਗਿਆ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਇਆ।
ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ।
ਗੁਰਮੁਖ ਦਰਸ ਕੇ ਗੁਰੂ ਦੀ ਮਤ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਜਦੋਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਫਿਰ ਜੋਤੀ ਜੋਤ ਰਲੇ, ਉਸ ਵਾਹਿਗੁਰੂ ਜੀ ਦੀ ਜੋਤ ਵਿੱਚ ਜੋਤ ਰਲ ਗਈ, ਉਹਦੇ ਵਿੱਚ ਸਮਾ ਗਏ, ਉਹਦੇ ਵਿੱਚ ਲਿਵਲੀਨ ਹੋ ਗਏ। ਪਰ ਹੋਇਆ ਉਦੋਂ ਜਦੋਂ ਗੁਰੂ ਦੀ ਮਤ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਸਤਿਗੁਰੂ ਜੀ ਨੇ ਬਚਨ ਕਿਹਾ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਆਉਣ ਦਾ ਉਦਮ ਹੈ ਨਾ, ਇਹ ਬੜਾ ਮਹਾਨ ਹੈ। ਜੇ ਕਿਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਸਾਡਾ ਮਨ ਗੁਰੂ ਕੋਲ ਆ ਜਾਏ ਨਾ, ਕਬਹੂ ਸਾਧ ਸੰਗਤੇ ਪਾਵੇ, ਉਸ ਸਥਾਨ ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਜੇ ਕਿਤੇ ਸਾਡਾ ਮਨ ਸਾਧ ਸੰਗਤ ਵਿੱਚ ਆ ਜਾਏ, ਗੁਰੂ ਦੀ ਸੰਗਤ 'ਚ ਆ ਜਾਏ, ਤਨ ਕਰਕੇ ਬੈਠੇ ਹਾਂ, ਵਡਭਾਗੀ ਹਾਂ, ਮਨ ਵੀ ਗੁਰੂ ਦੀ ਬਾਣੀ ਨਾਲ ਜੁੜ ਜਾਏ, ਫਿਰ ਅੰਤਰ ਹੋਏ ਗਿਆਨ ਪ੍ਰਗਾਸ, ਸਾਡੇ ਅੰਦਰ ਗਿਆਨ ਦਾ ਚਾਨਣ ਪੈਦਾ ਹੋਏਗਾ। ਇਹ ਗਿਆਨ ਵਾਲੀ ਅਵਸਥਾ ਕਦੀ ਖਤਮ ਨਹੀਂ ਹੁੰਦੀ, ਇਹ ਗਿਆਨ ਵਾਲੀ ਅਵਸਥਾ ਦੀ ਬਰਕਤ ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਸਾਹਿਬ ਜੀ ਕਹਿੰਦੇ ਹੁਣ ਉਸ ਪਰਮਾਤਮਾ ਵਿੱਚ ਜੋਤ ਰਲ ਗਈ ਜਦੋਂ ਸੰਗਤ ਦੇ ਰਾਹੀਂ, ਗੁਰੂ ਦੇ ਰਾਹੀਂ ਗਿਆਨ ਪ੍ਰਾਪਤ ਹੋਇਆ।
ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਾਨੇ।
ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਹਿਰਦੇ ਵਿੱਚੋਂ ਕਿਲ ਵਿਖ, ਜਿਹੜੇ ਬੱਜਰ ਪਾਪ ਸਨ ਉਹਨਾਂ ਦਾ ਪ੍ਰਭਾਵ ਖਤਮ ਹੋ ਗਿਆ, ਮੇਰੇ ਅੰਦਰੋਂ ਅੱਗ ਬੁੱਝ ਗਈ, ਹੁਣ ਜਿਹੜੀ ਅੰਦਰ ਤਪਸ ਸੀ ਨਾ ਉਹ ਖਤਮ ਹੋ ਗਈ, ਅਗਾਨਿਆਂ ਦਾ ਅਰਥ ਕੇ ਮਨ ਤ੍ਰਿਪਤ ਹੋ ਗਿਆ। ਪਹਿਲਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ, ਮਨ ਰੱਜਦਾ ਹੀ ਨਹੀਂ, ਕਰੋੜਾਂ ਧਨ ਬੇਅੰਤ ਧਨ ਆ ਗਿਆ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਪਰ ਹੁਣ ਵਾਹਿਗੁਰੂ ਜੀ ਦੀ ਮਿਹਰ ਸਦਕਾ ਨਾਮ ਨਾਲ ਜੁੜ ਗਿਆ, ਅੰਦਰੋਂ ਅੱਗ ਮਿਟ ਗਈ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸੁਣ ਲੱਗੈ ਪੂਰਨ ਧਿਆਨ। ਹੁਣ ਮਨ ਰੱਜ ਗਿਆ, ਤ੍ਰਿਪਤ ਹੋ ਗਿਆ, ਸੰਤੋਖ ਵਿੱਚ ਆ ਗਿਆ।
ਗਹਿ ਭੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਜਦੋਂ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਗਏ ਨਾ, ਵਾਹਿਗੁਰੂ ਜੀ ਨੇ ਕਿਰਪਾ ਕਰਕੇ ਬਾਹੂ ਫੜ ਲਿਆ ਤੇ ਬਾਹੂ ਫੜ ਕੇ ਆਪਣੇ ਬਣਾ ਲਿਆ, ਆਪਣੇ ਕਰ ਮਾਨਿਆ, ਤੇ ਵਾਹਿਗੁਰੂ ਜੀ ਨੇ ਆਪਣਾ ਬਣਾ ਕੇ ਆਪਣੇ ਨਾਲ ਜੋੜ ਲਿਆ। ਜਦੋਂ ਅਸੀਂ ਉਹਨੂੰ ਆਪਣਾ ਕਰਕੇ ਮੰਨਿਆ, ਆਪਣਾ ਕਰਕੇ ਯਾਦ ਕੀਤਾ, ਬੰਦਾ ਸਾਰੀ ਦੁਨੀਆਂ ਨੂੰ ਆਪਣਾ ਗਿਣਦਾ ਕਿ ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਦੌਲਤ ਮੇਰੀ ਹੈ, ਇਹ ਸਭ ਕੁਝ ਮੇਰਾ। ਗੁਰਬਾਣੀ ਕਹਿੰਦੀ ਇੱਕ ਗੱਲ ਹੈ, ਰੱਬ ਨੂੰ ਆਪਣਾ ਨਹੀਂ ਗਿਣਦਾ ਬੰਦਾ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਜਦੋਂ ਆਪਾਂ ਰੱਬ ਨੂੰ ਆਪਣਾ ਗਿਣ ਕੇ ਮੰਨਾਂਗੇ ਨਾ ਪਰਮਾਤਮਾ ਆਪਣੇ ਆਪ ਸਾਨੂੰ ਆਪਣੇ ਬਣਾ ਲਵੇਗਾ
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ
ਜਦੋਂ ਅਸੀਂ ਆਪਣੇ ਕਰਕੇ ਵਾਹਿਗੁਰੂ ਜੀ ਨੂੰ ਮੰਨਿਆ ਉਹਦਾ ਆਸਰਾ ਲੈ ਲਿਆ ਕਿ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ ਜਦੋਂ ਆਪਣੇ ਕਰਕੇ ਮੰਨਿਆ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਗਲ ਨਾਲ ਲਗਾ ਲਿਆ ਲੈ ਅੰਕ ਲਾਏ ਆਪਣੇ ਗਲ ਨਾਲ ਲਗਾ ਲਿਆ ਫਿਰ ਹਾਰ ਮੇ ਲਾਏ ਵਾਹਿਗੁਰੂ ਜੀ ਨੇ ਆਪਣੇ ਵਿੱਚ ਲਿਬਰੀਨ ਕਰ ਲਿਆ ਜਨਮ ਮਰਨਾ ਦੁੱਖ ਜਲੇ ਆਹ ਜਿਹੜਾ ਸਾਡੀ ਜ਼ਿੰਦਗੀ ਅੰਦਰ ਜੰਮਣ ਮਰਨ ਦਾ ਦੁੱਖ ਸੀ ਨਾ ਇਹ ਖਤਮ ਹੋ ਗਿਆ ਹੁਣ ਜੰਮਣ ਮਰਨ ਵੀ ਖਤਮ ਹੋ ਗਿਆ ਆਉਣ ਜਾਣ ਦਾ ਗੇੜ ਮੁੱਕ ਗਿਆ ਜ਼ਿੰਦਗੀ ਅੰਦਰ ਸਾਰੇ ਕਿਲਵੇ ਖਤਮ ਹੋ ਗਏ ਪਰ ਉਦੋਂ ਜਦੋਂ ਆਪਾਂ ਗੁਰੂ ਦੇ ਉਪਦੇਸ਼ ਰਾਹੀਂ ਉਸ ਵਾਹਿਗੁਰੂ ਜੀ ਨੂੰ ਆਪਣੇ ਕਰਕੇ ਯਾਦ ਕੀਤਾ ਭਾਵ ਪਿਆਰ ਦੇ ਨਾਲ ਯਾਦ ਕੀਤਾ ਜਦੋਂ ਸਾਨੂੰ ਇਹ ਗਿਆਨ ਹੋ ਗਿਆ ਕਿ ਵਾਹਿਗੁਰੂ ਤੋਂ ਬਿਨਾਂ ਸਾਡਾ ਹੋਰ ਕੋਈ ਹੈ ਨਹੀਂ ਹੈ ਉਦੋਂ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ ਭਾਈ ਜੋਗਾ ਸਿੰਘ ਜੀ ਨੇ ਕਿਹਾ ਸੀ ਸਤਿਗੁਰੂ ਜੀ ਮੈਂ ਤੁਹਾਡੇ ਜੋਗਾ ਜਦੋਂ ਭਾਈ ਜੋਗਾ ਸਿੰਘ ਨੇ ਕਹਿਤਾ ਸਤਿਗੁਰੂ ਜੀ ਤੁਹਾਡੇ ਜੋਗਾ ਤੇ ਸਤਿਗੁਰੂ ਜੀ ਕਹਿਣਗੇ ਅਸੀਂ ਫਿਰ ਤੇਰੇ ਜੋਗੇ ਜਦੋਂ ਗੁਰੂ ਜੋਗਾ ਜੋਗਾ ਬਣ ਗਿਆ ਸਤਿਗੁਰੂ ਨੇ ਵੀ ਜੋਗੇ ਨੂੰ ਤਿਲਕਣ ਨਹੀਂ ਦਿੱਤਾ ਇਸ ਕਰਕੇ ਜਦੋਂ ਆਪਾਂ ਵਾਹਿਗੁਰੂ ਜੋਗੇ ਬਣ ਜਾਵਾਂਗੇ ਕਿ ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੇਲੇ ਫਿਰ ਵਾਹਿਗੁਰੂ ਕਿਰਪਾ ਕਰਕੇ ਆਪਣੇ ਵਿੱਚ ਲਿਵਲੀਨ ਕਰ ਲਵੇਗਾ
ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ
ਨਾਨਕ ਬੇਨਤੀ ਕਰਕੇ ਗੱਲ ਕਹਿ ਰਿਹਾ ਕਿ ਦੇਖੋ ਵਾਹਿਗੁਰੂ ਜੀ ਨੇ ਮਿਹਰ ਕੀਤੀ ਇੱਕ ਪਲ ਵਿੱਚ ਰੱਬ ਨੂੰ ਮਿਲਣ ਲਈ ਕੋਈ ਟਾਈਮ ਨਹੀਂ ਲੱਗਦਾ ਹਾਂ ਰੱਬ ਦੇ ਪਿਆਰ ਜੁੜਨ ਲਈ ਸਾਨੂੰ ਟਾਈਮ ਲੱਗੇ ਗੱਲ ਵੱਖਰੀ ਹੈ ਉਹਦੇ ਵੱਲ ਮੁੜਨ ਦੇ ਲਈ ਟਾਈਮ ਬੰਦਾ ਮਰਦਾ ਨਾ ਮਰਨ ਲਈ ਕੋਈ ਟਾਈਮ ਨਹੀਂ ਲੱਗਦਾ ਅੱਖ ਦੇ ਚਮਕਣ ਦੇ ਦੇਰ ਚ ਮਰ ਜਾਂਦਾ ਜਨਮ ਲੈਂਦਾ ਜਨਮ ਵੀ ਜਿਹੜਾ ਝੱਟ ਹੋ ਜਾਂਦਾ ਠੀਕ ਹੈ ਬੱਚੇ ਦੇ ਵਜੂਦ ਨੂੰ ਬਣਨ ਲਈ 9 ਮਹੀਨੇ ਲੱਗਦੇ ਪਰ ਜਨਮ ਤਾਂ ਇੱਕ ਛਿੰਨ ਚ ਹੋ ਜਾਂਦਾ ਕੋਈ ਬੰਦਾ ਕਿੰਨੇ ਸਾਲ ਜਿਉਂਦਾ ਇਹ ਗੱਲ ਵੱਖਰੀ ਹੈ ਪਰ ਮਰਨ ਲੱਗਿਆ ਤੇ ਇੱਕ ਛਿੰਨ ਹੀ ਲੱਗਦਾ ਪਰਮਾਤਮਾ ਨੂੰ ਮਿਲਣ ਦੇ ਲਈ ਕੋਈ ਉੱਦਮ ਕਿੰਨਾ ਕੁ ਕਰਦਾ ਸਾਧਨਾ ਕਿੰਨੀ ਕੁ ਕਰਦਾ ਪਰ ਜਦੋਂ ਮਿਲਣਾ ਮੇਲ ਲੀਨੇ ਇੱਕ ਪਲੇ ਇੱਕ ਛਿੰਨ ਵਿੱਚ ਹੀ ਉਸ ਪਰਮਾਤਮਾ ਵਿੱਚ ਲਿਵਲੀਨ ਹੋ ਜਾਂਦਾ ਸੋ ਸਤਿਗੁਰੂ ਜੀ ਨੇ ਅੱਜ ਦੇ ਮੁਖਵਾਕ ਰਾਹੀਂ ਉਸ ਵਾਹਿਗੁਰੂ ਜੀ ਦੇ ਬੇਅੰਤ ਗੁਣਾਂ ਦਾ ਜ਼ਿਕਰ ਕਰਕੇ ਸਾਡੀ ਅਵਸਥਾ ਦਰਸਾ ਕੇ ਅਸੀਂ ਮੋਹ ਮਗਨ ਮਾਇਆ ਵਿੱਚ ਘੁੱਲੇ ਹੋਏ ਹਾਂ ਜੁੜੇ ਹੋਏ ਹਾਂ ਔਰ ਇਹਦੇ ਤੋਂ ਬਚਣ ਦੇ ਲਈ ਕੋਈ ਇੱਕ ਸਾਧਨ ਹੈ ਵਾਹਿਗੁਰੂ ਜੀ ਦਾ ਜਦੋਂ ਵਾਹਿਗੁਰੂ ਜੀ ਦਾ ਆਸਰਾ ਲਵਾਂਗੇ ਪਰਮਾਤਮਾ ਸਾਨੂੰ ਆਪਣੀ ਗੱਲ ਨਾਲ ਲਗਾ ਲਵੇਗਾ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ ਸਤਿਗੁਰੂ ਜੀ ਸਾਨੂੰ ਆਪਣੀ ਚਰਨ ਸਰਨ ਵਿੱਚ ਜੋੜੀ ਰੱਖਣ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਨੇ ਭੁੱਲ ਚੁੱਕ ਦੀ ਖਿਮਾ ਕਰਨੀ ਸਮੁੱਚੇ ਪੰਥ ਵੱਲੋਂ ਅਨੰਦਪੁਰ ਸਾਹਿਬ ਜੀ ਦਾ 350ਵਾਂ ਸਾਲਵਾਂ ਜੋ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਚਾਅ ਨਾਲ ਮਨਾਇਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਇਹ ਸਾਰਾ ਸਮਾਗਮ ਰਚਿਆ ਗਿਆ ਸੰਗਤਾਂ ਹੁਮ ਹੁਮਾ ਕੇ ਜਾ ਰਹੀਆਂ ਨੇ ਆਪਾਂ ਵੀ ਉਸ ਅਸਥਾਨ ਦੇ ਦਰਸ਼ਨ ਦੀਦਾਰ ਕਰਕੇ ਲਾਹਾ ਲੈਣਾ ਗੁਰੂ ਚਰਨਾਂ 'ਚ ਅਰਦਾਸ ਕਰਨੀ ਜਿੰਨੀਆਂ ਸੰਗਤਾਂ ਇੱਥੇ ਆਈਆਂ ਨੇ ਸਤਿਗੁਰੂ ਜੀ ਦੀ ਰਹਿਮਤ ਦੇ ਆਪਾਂ ਪਾਤਰ ਬਣ ਸਕੀਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਤੁਹਾਡੇ ਦੀਦਾਰ ਪ੍ਰਾਪਤ ਹੋਏ ਗੁਰੂ ਪਿਆਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਗੁਰੂ ਕੇ ਦੀਦਾਰ ਕਰਦਿਆਂ ਵਡਭਾਗੀ ਬਣ ਰਹੇ ਨੇ ਔਰ ਮਾਨਯੋਗ ਸਿੰਘ ਸਾਹਿਬਾਨ ਜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਮੁੱਚੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਾਰੀ ਸੇਵਾ ਆਪ ਜੀ ਦੀ ਕਰਨ ਦਾ ਸੁਭਾਗ ਮਿਲਿਆ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀਓ ਪਿਆਰ ਨਾਲ ਆਖਰੀ ਪੰਕਤੀਆਂ ਸਰਵਣ ਕਰੋ ਅਤੇ ਆਪਾਂ ਸਮਾਪਤੀ ਕਰੀਏ ਜੀ
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇਲ ਲੀਨੇ ਇੱਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।